मेरी सेविंग सिर्फ $100
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6373888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫਿਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ, ਖਬਰਾਂ ਖੁਬਰਾਂ ਸੁਣ ਰਹੇ ਹੋ। ਕਹਿੰਦੇ ਜੀ ਟਰੰਪ ਸਾਹਿਬ ਦਾ ਨਾਂ ਹੀ ਬਦਲ ਕੇ ਟੈਰਿਫ ਸਾਹਿਬ ਰੱਖ ਦੇਣਾ ਚਾਹੀਦਾ। ਕਹਿੰਦੇ ਹੁਣ 25% ਤੋਂ 50% ਤੇ ਚਲੇ ਗਏ। ਉਹ ਕਹਿੰਦੇ ਜੀ ਕੈਨੇਡਾ ਸਾਨੂੰ ਲੁੱਟੀ ਜਾਂਦਾ, ਇਹ ਵੀ ਕਹਿੰਦੇ ਨੇ। ਕਹਿੰਦੇ ਐਗਰੀਕਲਚਰ ਪ੍ਰੋਡਕਟਸ, ਡੇਅਰੀ ਪ੍ਰੋਡਕਟਸ ਸਾਨੂੰ ਮਹਿੰਗੇ ਵੇਚਦਾ। ਉਧਰੋਂ ਫੋਰਡ ਸਾਹਿਬ ਕਹਿੰਦੇ ਬਈ ਜੇ ਰਿਸੈਸ਼ਨ ਆਊ ਤੇ ਇਹਨੂੰ ਟਰੰਪ ਰਿਸੈਸ਼ਨ ਦਾ ਨਾਂ ਦਿੱਤਾ ਜਾਣਾ ਚਾਹੀਦਾ, ਇਹ ਸਿਰਫ ਇੱਕੋ ਇੱਕ ਇਨਸਾਨ ਕਰਕੇ ਆਊਗਾ। ਇਹ ਜਿਹੀਆਂ ਖਬਰਾਂ ਚੱਲ ਰਹੀਆਂ ਨੇ ਜੀ। ਮਾਰਕੀਟ ਤੁਹਾਨੂੰ ਪਤਾ ਸ਼ੇਅਰ ਮਾਰਕੀਟ ਉੱਤੇ ਥੱਲੇ ਹੋ ਰਹੀ ਆ। ਰਿਸੈਸ਼ਨ ਦੀ ਇੰਡੀਕੇਸ਼ਨ ਟਰੰਪ ਸਾਹਿਬ ਨੇ ਵੀ ਦਿੱਤੀ ਸੀ। ਗੱਲ ਇਹ ਹੈ ਜੀ, ਸਮੱਸਿਆ ਇਹ ਆ ਬਈ ਇਹ ਰਿਸੈਸ਼ਨ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਆ, ਰਿਪੀਟ ਕਰਨੀਆਂ ਪੈਂਦੀਆਂ ਗੱਲਾਂ। ਇਹ ਰਿਸੈਸ਼ਨ ਹੋਵੇ ਜਾਂ ਕੋਵਿਡ ਹੋਵੇ ਜਾਂ ਇਕਾਨਮੀ ਅੱਗੇ ਵੱਧ ਰਹੀ ਹੋਵੇ ਜਾਂ ਇਕਾਨਮੀ ਪਿੱਛੇ ਜਾ ਰਹੀ ਹੋਵੇ, ਇੰਟਰਸਟ ਰੇਟ ਵੱਧ ਰਹੇ ਹੋਣ, ਇੰਟਰਸਟ ਰੇਟ ਪਿੱਛੇ ਜਾ ਰਹੇ ਹੋਣ, ਟੈਰਿਫ ਵੱਧ ਲੱਗ ਜਾਣ, ਟੈਰਿਫ ਘੱਟ ਲੱਗ ਜਾਣ, ਬਰਾਬਰ ਦੇ ਟੈਰਿਫ ਲੱਗ ਜਾਣ, ਬਦਲੇ ਵਜੋਂ ਹੋਰ ਟੈਰਿਫ ਲੱਗ ਜਾਣ, ਇਹਦੇ ਵਿੱਚੋਂ ਫਾਇਦਾ ਕਿਹਨੂੰ ਹੁੰਦਾ ਤੇ ਨੁਕਸਾਨ ਕਿਹਨੂੰ ਹੁੰਦਾ। ਸਿੱਧੀ ਜੀ ਗੱਲ ਆ, ਬੜੀ ਸਾਫ਼ ਤੇ ਸਪਸ਼ਟ ਜੀ ਗੱਲ ਆ। ਇਕਾਨਮੀ ਗਰੋ ਕਰਦੀ ਆ ਫਿਰ ਵੀ ਤਕੜੇ ਲੋਕਾਂ ਨੂੰ ਫਾਇਦਾ, ਰਿਸੈਸ਼ਨ ਆਉਂਦਾ ਫਿਰ ਵੀ ਤਕੜੇ ਲੋਕਾਂ ਨੂੰ ਫਾਇਦਾ। ਤੁਸੀਂ ਕਹੋਗੇ ਜੀ ਨਹੀਂ, ਰਿਸੈਸ਼ਨ ਤਾਂ ਬਿਜ਼ਨਸ ਡੁੱਬ ਜਾਂਦੇ ਆ। ਬਿਜ਼ਨਸ ਡੁੱਬ ਜਾਂਦੇ ਨੇ ਪਰ ਉਹ ਡੁੱਬੇ ਹੋਏ ਬਿਜ਼ਨਸ ਫਿਰ ਛੇਤੀ ਛੇਤੀ ਉੱਠ ਖੜਦੇ ਨੇ, ਕਿਉਂਕਿ ਉਹਨਾਂ ਨੂੰ ਗਵਰਨਮੈਂਟਸ ਜਿਹੜੀਆਂ ਹੈਗੀਆਂ ਬੇਲ ਆਊਟ ਪੈਕੇਜਸ ਦੇ ਦਿੰਦੀਆਂ, ਇਕੱਲੇ ਆਮ ਬੰਦੇ ਨੂੰ ਨਹੀਂ ਦਿੰਦੇ ਕੁਛ। ਜੇ ਦਿੰਦੇ ਹੀ ਨੇ ਬਸ 2-2 ਹਜ਼ਾਰ ਦੇ ਕੇ ਉਹਦੀ ਸਾਰੀ ਜ਼ਿੰਦਗੀ ਉਹਦੇ ਗੁਣ ਗਾਉਂਦੇ ਰਹਿੰਦੇ। ਅਸੀਂ ਜੀ ਦਿੱਤਾ ਸੀ, ਅਸੀਂ 2000 ਦਿੱਤਾ ਸੀ ਆਮ ਬੰਦੇ ਨੂੰ, 2000 ਨਾਲ 4 ਦਿਨ ਨਹੀਂ ਲੰਘਦੇ ਗੇ। ਮੇਰੇ ਕਹਿਣ ਦਾ ਮਤਲਬ ਆ ਬਈ, ਪਤਾ ਨਹੀਂ ਮੈਨੂੰ ਲੱਗਦਾ ਇਹ ਜਿਹੜੀ ਦੁਨੀਆ ਦੀ ਬਿਜ਼ਨਸ ਕਲਾਸ ਨੇ, ਜਿਹੜੇ ਮਰਜ਼ੀ ਦੇਸ਼ਾਂ 'ਚ ਬੈਠੀ ਆ, ਐਲੀਟ ਕਲਾਸ ਕਹੋ, ਬਿਜ਼ਨਸ ਕਲਾਸ ਨਹੀਂ, ਬਿਜ਼ਨਸ ਕਲਾਸ ਗਲਤ ਵਰਡ ਆ। ਬਿਜ਼ਨਸ ਦਾ ਕਈ ਬਹੁਤ ਇਹੋ ਜਿਹੇ ਬਿਜ਼ਨਸ ਨੇ, ਐਥੀਕਲ ਬਿਜ਼ਨਸ ਕਰਦੇ ਨੇ, ਜਿਹੜੇ ਵੱਡੇ ਨੇ ਕਾਰਪੋਰੇਟਸ ਜਿਨ੍ਹਾਂ ਨੂੰ ਕਹਿ ਦਈਏ ਤੁਕੜੇ, ਉਹ ਸਾਰੇ ਦੇਸ਼ਾਂ ਦੇ ਵਿੱਚ ਉਹੋ ਹੀ ਨੇ। ਉਹ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਗੁੰਮਰਾਹ ਕਰਦੇ ਨੇ, ਉਹ ਫਾਇਦੇ 'ਚ ਰਹਿੰਦੇ ਨੇ ਜੀ, ਉਹ ਹਰ ਵੇਲੇ ਫਾਇਦੇ 'ਚ ਰਹਿੰਦੇ ਨੇ, ਹਰ ਵੇਲੇ, ਉਹਨਾਂ ਨੂੰ ਕਦੇ ਘਾਟਾ ਨਹੀਂ ਪੈਂਦਾ। ਇਹ ਤਾਂ ਛੋਟੇ ਸਮਾਲ ਸਕੇਲ ਜਾਂ ਮੀਡੀਅਮ ਬਿਜ਼ਨਸਿਸ ਹੋਏ ਜਾਂ ਥੋੜੇ ਬਹੁਤ ਮਾੜੇ ਮੋਟੇ ਜਿਹੜੇ ਤਕੜੇ ਨੇ, ਜਿਹੜੇ ਆਪਣੀ ਮਿਹਨਤ ਦੇ ਆਸਰੇ ਵਧੇ ਹੋਏ ਨੇ, ਇਹ ਵਾਈਪ ਆਊਟ ਹੋ ਜਾਂਦੇ ਨੇ ਰਿਸੈਸ਼ਨ ਦੇ ਵਿੱਚ। ਆਮ ਲੋਕਾਂ ਦਾ ਜਿਉਣਾ ਤਾਂ ਬਸ ਦੁੱਬਰ ਹੋ ਜਾਂਦਾ ਰਿਸੈਸ਼ਨ ਦੇ ਵਿੱਚ। ਇਹ ਰਿਸੈਸ਼ਨ ਇਸ ਕਰਕੇ ਲਿਆਇਆ ਜਾਂਦਾ ਵੀ ਇਹਨੂੰ ਸਿਸਟਮ ਨੂੰ ਉਹ ਨਾ ਆਪਣੇ ਤਰੀਕੇ ਨਾਲ ਰੀਓਰਗੇਨਾਈਜ਼ ਕਰਦੇ ਨੇ, ਸਾਡੇ ਤਰੀਕੇ ਨਾਲ ਰੀਓਰਗੇਨਾਈਜ਼ ਨਹੀਂ ਕਰਦੇ, ਆਮ ਬੰਦੇ ਦੇ ਦੀਆਂ ਲੋੜਾਂ ਮੁਤਾਬਕ ਨਹੀਂ ਬਿਜ਼ਨਸ ਨੂੰ ਰੀਸਟਰਕਚਰ ਕਰਦੇ। ਬਹੁਤ ਲੋਕ ਕਹਿੰਦੇ ਜੀ ਰਿਸੈਸ਼ਨ ਚ ਨਾ ਉਹ ਕਹਿੰਦੇ ਇਕਾਨਮੀ ਨੂੰ ਰੀਸਟਰਕਚਰ ਕਰਦੇ ਆ, ਉਹਨਾਂ ਨੂੰ ਕੀ ਲੋੜ ਪਈ ਆ ਵੀ ਤੁਹਾਡੀ ਖਾਤਰ ਉਹ ਰੀਓਰਗੇਨਾਈਜ਼ ਕਰਨਗੇ। ਉਹ ਤਾਂ ਤੁਹਾਨੂੰ ਮਿਨੀਮਮ ਵੇਜਸ ਵੀ ਸੈਂਟਾਂ ਦੇ ਵਿੱਚ ਵਧਾਉਂਦੇ ਨੇ, ਥੋੜੇ ਜਿਹੇ ਸੈਂਟ ਵਧਾ ਕੇ ਉਹ ਮਿਲੀਅਨਸ ਆਫ ਡਾਲਰ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਬ੍ਰੇਨ ਵਾਸ਼ਿੰਗ ਕਰਨ ਲਈ। ਅਸੀਂ ਜੀ ਇੰਨੀ ਮਿਨੀਮਮ ਵੇਜ ਵਧਾ ਤੀ। ਅੱਛਾ ਉਹ ਕਿਤੇ ਨਾ ਕਿਤੇ ਲੱਗਣ ਲੱਗ ਜਾਂਦਾ ਬੰਦੇ ਨੂੰ, ਹਾਂਜੀ ਹਾਂ ਸਾਡੇ 5-7 ਸੈਂਟ ਵੱਧ ਗਿਆ। ਉਹ ਆਮ ਬੰਦੇ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਇਕਾਨਮੀ ਨੂੰ ਰੀਸਟਰਕਚਰ ਨਹੀਂ ਕਰਦੇ। ਆਮ ਬੰਦੇ ਨੂੰ ਬਹੁਤ ਵੱਡਾ ਭੁਲੇਖਾ, ਬਹੁਤ ਵੱਡਾ ਭੁਲੇਖਾ, ਚੋਣਾਂ ਦੇ ਵਿੱਚ ਭੁਲੇਖਾ ਹੋਰ ਵੱਡਾ ਹੋ ਜਾਂਦਾ। ਆਮ ਬੰਦਾ ਸਮਝਦਾ ਵੀ ਮੈਂ ਤਾਂ ਬੜੀ ਖਾਸ ਚੀਜ਼ ਹਾਂ, ਅੱਜ ਮੇਰੀ ਵੋਟ ਆ, ਮੈਂ ਵੋਟ ਪਾਉਣ ਜਾਣਾ, ਅੱਜ ਤਾਂ ਮੇਰੀ ਤਾਕਤ ਆ, ਬਸ ਮੈਂ ਐਂ ਕਰ ਦੇਣਾ। ਆਮ ਬੰਦਾ ਐਵੇਂ ਹੀ ਫੁੱਲਿਆ ਰਹਿੰਦਾ ਸਵੇਰ ਤੋਂ ਸ਼ਾਮ ਤੱਕ। ਉਹ ਜਦੋਂ ਸ਼ਾਮ ਨੂੰ 9 ਵਜੇ ਦਾ ਟਾਈਮ ਹੁੰਦਾ ਨਾ, ਫਿਰ ਜਿਵੇਂ ਕਿਸੇ ਗੁਬਾਰੇ ਦੇ ਵਿੱਚ ਤੁਸੀਂ ਸੂਈ ਮਾਰ ਦੋ, ਠੁੱਸ, ਉਦੋਂ ਫਿਰ ਹਵਾ ਨਿਕਲ ਜਾਂਦੀ ਹੈ ਉਹਦੀ, ਉਦੋਂ ਫਿਰ ਤੂੰ ਕੌਣ ਤੇ ਮੈਂ ਕੌਣ। ਆਮ ਬੰਦੇ ਨੂੰ ਦੋਸਤੋ ਕੋਈ ਨਹੀਂ ਪੁੱਛਦਾ। ਜੇ ਤੁਸੀਂ ਸਮਝਦੇ ਹੋ ਤੁਹਾਡੀ ਖਾਤਰ ਇਹ ਸਰਕਾਰਾਂ ਜਿਹੜੀਆਂ ਉਹ ਫੈਸਲੇ ਲੈ ਰਹੀਆਂ, ਬਿਲਕੁਲ ਭੁਲੇਖੇ ਦੇ ਵਿੱਚੋਂ, ਬਹੁਤ ਵੱਡੇ ਭੁਲੇਖੇ ਦੇ ਵਿੱਚੋਂ। ਸਾਨੂੰ ਸੋਚਣਾ, ਸੋਚਣ ਸਿਖਾਇਆ ਗਿਆ ਇਸ ਤਰ੍ਹਾਂ ਵੀ ਸਰਕਾਰਾਂ ਤੁਹਾਡੀ ਕੇਅਰ ਕਰਦੀਆਂ ਨੇ। ਸਰਕਾਰਾਂ ਕੀ ਕਰਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰਾਂ ਕੁਛ ਨਹੀਂ ਕਰਦੀਆਂ, ਮੇਰੇ ਕਹਿਣ ਤੋਂ ਗਲਤ ਅੰਦਾਜ਼ਾ ਨਾ ਲਾ ਲਿਓ। ਸਰਕਾਰਾਂ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਨਾ, ਸਟੇਟਸ ਕੋ ਰੱਖਣ ਦੀ ਕੋਸ਼ਿਸ਼ ਕਰਦੀਆਂ। ਜਿਹੜਾ ਸਿਸਟਮ ਚੱਲ ਰਿਹਾ ਸਰਕਾਰਾਂ ਦਾ, ਮਤਲਬ ਉਹ ਸਮੂਥਲੀ ਚੱਲੀ ਜਾਵੇ। ਜੇ ਰਿਸੈਸ਼ਨ ਚੱਲ ਰਿਹਾ ਤਾਂ ਸਮੂਥਲੀ ਚੱਲੀ ਜਾਵੇ। ਅੱਛਾ ਜਦੋਂ ਉਹਨਾਂ ਨੂੰ ਲੱਗੇ ਵੀ ਰਿਸੈਸ਼ਨ ਚੱਲ ਰਿਹਾ ਇਹ ਅੱਗੇ ਨਾ, ਇਹਦੇ ਨਾਲ ਫਿਰ ਲੋਕ ਔਖੇ ਹੋ ਜਾਣਗੇ, ਔਖੇ ਇਨ ਦਾ ਸੈਂਸ ਵੀ ਲੋਕ ਸਾਨੂੰ ਸਵਾਲ ਜਵਾਬ ਕਰਨਗੇ, ਫਿਰ ਰਿਸੈਸ਼ਨ ਚੋਂ ਬਾਹਰ ਕੱਢ ਦਿਓ। ਫਿਰ ਕੁਛ ਸਾਲ ਆਏ ਇਕਾਨਮੀ ਚੱਲੀ ਜਾਵੇ, 10-12 ਸਾਲ, ਕੋਈ ਨਹੀਂ, ਲੋਕ ਟੈਕਸ ਟੁਕਸ ਪੇ ਕਰੀ ਜਾਣ, ਘਰ ਤੋਂ ਕੰਮ, ਕੰਮ ਤੋਂ ਘਰੇ, ਮੰਜੇ ਤੇ ਪਏ ਵੀ ਕੰਮ ਬਾਰੇ ਸੋਚੀ ਜਾਣ, ਆਏ ਹਾਏ ਜੇ ਮੇਰੀ ਆਹ ਜੋਬ ਚਲੀ ਗਈ, ਗਾਂ ਮੈਨੂੰ ਜੋਬ ਮਿਲੂ ਕਿ ਨਹੀਂ ਮਿਲੂ। ਮੈਂ ਛੋਟੀ ਜਿਹੀ ਇੱਕ ਡਿਗਰੀ ਲਈ ਹੋਈ ਯੂਨੀਵਰਸਿਟੀ ਚੋਂ, ਉਹਦੇ ਮੁਤਾਬਕ ਤਾਂ ਮੈਨੂੰ ਜੋਬ ਮਿਲੀ ਨਹੀਂ, ਮੈਂ ਹੋਰ ਕੋਰਸਿਸ ਕਰ ਲਾਂ, ਪਰ ਮੈਂ ਕੋਰਸਿਸ ਕਰੂੰਗਾ ਕਿ ਮੈਂ 12 ਘੰਟੇ ਦਾ ਕੰਮ ਕਰਨਾ, 12 ਘੰਟੇ ਕੰਮ ਕਰਕੇ ਵੀ ਮੈਂ 2 ਘੰਟੇ ਟੈਕਸੀ ਚਲਾਉਣਾ, ਹੈਂਜੀ ਮੈਂ ਫਿਰ ਕੀ ਕਰਾਂ। ਉਹਨੂੰ ਨੀਂਦ ਵੀ ਨਹੀਂ ਆਉਂਦੀ ਵਿਚਾਰੇ ਨੂੰ, ਉਹ ਸਵੇਰੇ ਉੱਠਦਾ ਅੱਖਾਂ ਮਲਦਾ ਮਲਦਾ ਫਿਰ ਕੰਮ ਤੇ ਜਾਂਦਾ, ਸ਼ਾਮ ਨੂੰ ਦੇਖਦਾ ਵੀ ਕੰਮ ਆ ਜਿਹੜਾ ਉਹ ਮੈਂ ਕੀ ਕਰਾਂ, ਕੰਮ ਕਿੱਥੋਂ, ਮੈਂ ਕੰਮ ਦੇ ਪੈਸੇ ਵਧਾਵਾਂ, ਗਰੋਸਰੀ ਨਹੀਂ ਪੂਰੀ ਹੁੰਦੀ, ਮੋਰਗੇਜ ਦੇ ਰੇਟ ਨਹੀਂ ਪੂਰੇ ਹੁੰਦੇ, ਆਏ ਉਹ ਤਾਂ ਟੈਰਿਫ ਬਾਰੇ ਸੋਚਦਾ ਸੋਚਦਾ ਥੱਕ ਜਾਂਦਾ। ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਟੈਰਿਫ ਨਾ ਵੀ ਲੱਗਦੇ ਫਿਰ ਵੀ ਕਿਹੜਾ ਉਹਦੀ ਜ਼ਿੰਦਗੀ ਸੌਖੀ ਸੀ, ਫਿਰ ਵੀ ਕਿਹੜਾ ਉਹਦੇ ਟੇਬਲ ਦੇ ਉੱਤੇ ਵਧੀਆ ਬੈਲੈਂਸ ਡਾਇਟ ਖਾਣਾ ਜਿਹੜਾ ਮਿਲ ਜਾਣਾ ਸੀ, ਹੈਨਾ। ਉਹ ਬਸ ਵਿਚਾਰਾ ਜ਼ਿੰਦਗੀ ਨੂੰ ਧੱਕਾ ਲਾਉਂਦਾ, ਕਿਤੇ ਕਿਤੇ ਜ਼ਿੰਦਗੀ ਖੁੱਭ ਜਾਂਦੀ ਹੈ, ਜਿਵੇਂ ਗਾਰੇ ਦੇ ਵਿੱਚ ਗੱਡਾ ਖੁੱਭ ਜਾਂਦਾ ਨਾ ਕਿਸਾਨ ਦਾ, ਉਧਰੋਂ ਬਲਦ ਖਿੱਚਦੇ ਆ, ਉਧਰੋਂ ਪਿੱਛੋਂ ਇਧਰੋਂ ਉਧਰੋਂ ਬੁਲਾਉਂਦਾ ਕਿਸੇ ਨੂੰ ਧੱਕਾ ਲਾਉਣ ਲਈ, ਉਹਦੀ ਜ਼ਿੰਦਗੀ ਆਮ ਬੰਦੇ ਦੀ ਐਂ ਖੁੱਭੀ ਹੋਈ ਆ। ਤੁਸੀਂ ਕਹੋਗੇ ਤੂੰ ਤਾਂ ਪਛੜੇ ਦੇਸ਼ਾਂ ਦੀਆਂ ਗੱਲਾਂ ਕਰਦਾ, ਪਛੜੇ ਦੇਸ਼ਾਂ ਦੀਆਂ ਗੱਲਾਂ ਨਹੀਂ ਕਰਦਾ ਦੋਸਤੋ, ਇੱਥੇ ਦੀਆਂ ਗੱਲਾਂ ਕਰਦਾ। ਹਾਰ ਕੇ ਫਿਰ ਉਹ ਹੱਥ ਖੜੇ ਕਰ ਦਿੰਦਾ, ਕਹਿੰਦਾ ਮੈਂ ਮੋਰਗੇਜ ਨਹੀਂ ਪੇ ਕਰ ਸਕਦਾ। ਉਹ ਜਦੋਂ ਵੱਡੀ ਗਿਣਤੀ ਚ ਲੋਕ ਹੱਥ ਖੜੇ ਕਰ ਦਿੰਦੇ ਆ, ਫਿਰ ਸਰਕਾਰਾਂ ਥੋੜਾ ਜਿਹਾ ਸੋਚਦੀਆਂ ਵੀ ਬੈਂਕਾਂ ਨੇ ਵੀ ਲੋਨ ਦੇਣਾ, ਫਿਰ ਆਪਾਂ ਹੁਣ ਐਂ ਤਾਂ ਕੰਮ ਨਹੀਂ ਚੱਲਣਾ ਕਿਉਂਕਿ ਸਟੇਟਸ ਕੋ ਰੱਖਣਾ। ਉਹ ਫਿਰ ਬੈਂਕਾਂ ਨੂੰ ਕਹਿ ਦਿੰਦੇ ਕੋਈ ਨੀ ਕੋਈ ਨੀ, ਇਹ ਨਾ ਇਹਨਾਂ ਨੂੰ ਪਾ ਲੈਣ ਦਿਓ, ਰੌਲਾ ਰੱਪਾ ਰੋ ਰਾ ਲੈਣ ਦਿਓ, ਮਾੜੇ ਮੋਟੇ ਇਹਨਾਂ ਦੇ ਕੋਈ ਨੀ, ਟਿਸ਼ੂ ਪੇਪਰ ਜੇ ਦੇ ਦਿਓ, ਹੰਝੂ ਹੰਝੂ ਪੂੰਝ ਲੈਣ ਦੇ ਪੇਪਰ, ਤੇ ਕੋਈ ਨੀ। ਫਿਰ ਇਹ ਕਹਿ ਦਿੰਦੇ ਕੋਈ ਨੀ ਭਾਈ, ਜੇ ਤੁਹਾਡੀ ਸੈਲਰੀ ਘੱਟ ਆ ਨਾ, ਅਸੀਂ ਇਸ ਸਾਲ ਨਾ ਤੁਹਾਡੀ ਮੋਰਗੇਜ ਆਈ ਰਿਨਿਊ ਕਰ ਦਿਆਂਗੇ, ਵੇਰੀਫਾਈ ਨਹੀਂ ਕਰਾਂਗੇ। ਦੇਖੋ ਆਪਦੇ ਬਣਾਏ ਹੋਏ ਕਾਨੂੰਨ ਜਿਹੜੇ ਕਿਵੇਂ ਉਲੰਘਦੀਆਂ ਨੇ। ਜੇ ਤੁਸੀਂ ਬੈਂਕ ਨੂੰ ਕਹਿਣ ਜਾਓ ਨਾ ਵੀ ਮੈਂ ਮੋਰਗੇਜ ਲੈਣੀ ਹੈ, ਮੋਰਗੇਜ ਰਿਨਿਊ ਕਰਾਉਣੀ, ਉਹ ਕਹਿਣਗੇ ਇਨਕਮ ਵੇਰੀਫਿਕੇਸ਼ਨ ਲੈ ਕੇ ਆ। ਜੇ ਸਰਕਾਰ ਕਹਿ ਦੇ ਇਹਨਾਂ ਨੂੰ ਬੈਂਕਾਂ ਨੂੰ, ਫਿਰ ਇਹ ਕਹਿਣਗੀਆਂ ਅਸੀਂ ਜੀ ਐਵੇਂ ਰਿਨਿਊ ਕਰ ਦਾਂਗੇ, ਕੋਈ ਗੱਲ ਹੀ ਨਹੀਂ, ਬਸ ਜਿਹੜੇ ਇੰਟਰਸਟਡ ਪਹਿਲਾਂ ਉਸੇ ਇੰਟਰਸਟਡ। ਇਹਨਾਂ ਨੂੰ ਪਤਾ ਵੀ ਇੰਟਰਸਟਡ ਪਹਿਲਾਂ 6-6, 5-5% ਤੇ 4.5% ਤੇ ਰਿਨਿਊ ਕਰੀ ਜਾਂਦੀਆਂ। ਇਹਨਾਂ ਨੂੰ ਪਤਾ ਵੀ ਅੱਗੇ ਇੰਟਰਸਟਡ ਘੱਟ ਕੇ 2-2.5% ਰਹਿ ਜਾਣੇ ਆ, ਇਹਨਾਂ ਨੂੰ ਫਾਇਦਾ 4-4.5% ਤੇ ਰਿਨਿਊ ਕਰਨ। ਤੁਹਾਡੇ ਵਿੱਚੋਂ ਲੋਕਾਂ ਨੇ ਕਰਾਈ ਆ, ਬਹੁਤ ਨੇ, ਲੱਖ ਮਗਜ ਖਪਾਈ ਕਰ ਲਓ ਲੋਕਾਂ ਦੇ ਨਾਲ ਵੀ ਨਹੀਂ। ਉਹ ਕਹਿਣਗੇ ਜੀ ਨਹੀਂ ਬੈਂਕ ਨੇ ਆਫਰ ਦਿੱਤੀ ਆ, ਉਹ ਬੈਂਕ ਨੂੰ ਐਂ ਸਮਝਦੇ ਆ ਵੀ ਬੈਂਕ ਕਹਿਣਗੇ ਜੀ ਸਾਡੀ ਬੈਂਕ ਨੇ ਨਾ ਸਾਨੂੰ ਆਫਰ ਦਿੱਤੀ ਆ। ਉਹ ਭਲਿਓ ਮਾਨਸੋ, ਇੱਥੇ ਤਾਂ ਤੁਹਾਡਾ ਆਪਦਾ ਘਰ ਨਹੀਂ ਜਿਹਨੂੰ ਤੁਸੀਂ ਸਾਡਾ ਘਰ ਕਹਿ ਦਿਓਗੇ। $1 million ਦੇ ਘਰ ਦੇ ਵਿੱਚ ਤੁਸੀਂ 2 ਲੱਖ ਪਤਾ ਨਹੀਂ 1.5 ਲੱਖ ਪਾਇਆ, ਉਹਨੂੰ ਸਾਡਾ ਘਰ ਕਹੀ ਜਾਂਦੇ ਹੋ, ਹੈਨਾ। ਜਿੱਦਾਂ 3 ਕਿਸ਼ਤਾਂ ਨਾ ਦਿੱਤੀਆਂ ਗਈਆਂ ਤੇ ਉਦੇ ਹਾਲ ਦੇਖੋ ਕੀ ਹੁੰਦਾ। ਮੇਰੇ ਕਹਿਣ ਦਾ ਮਤਲਬ ਠੀਕ ਹੈ, ਸਰਕਾਰਾਂ ਸਟੇਟਸ ਕੋ ਰੱਖਣ ਦੀ ਕੋਸ਼ਿਸ਼ ਕਰਦੀਆਂ, ਜਿਹੜਾ ਕੁਛ ਚੱਲ ਰਿਹਾ ਉਹਨੂੰ ਉਹ ਠੀਕ ਰੱਖਣ ਦੀ ਕੋਸ਼ਿਸ਼ ਕਰਦੀਆਂ, ਪਰ ਉਹਨਾਂ ਦੀ ਪਹਿਲ ਆਮ ਬੰਦੇ ਦੀ ਜ਼ਿੰਦਗੀ ਨਹੀਂ ਹੁੰਦੀ। ਉਹ ਕਹਿੰਦੀਆਂ ਨੇ ਬਸ ਇੰਨਾ, ਸਿੱਧੀ ਜੀ ਗੱਲ ਆ ਜੀ, ਜਿਹੜੀ ਗੱਲ ਦਾ ਬਾਹਲਾ ਰੌਲਾ ਪਾਇਆ ਜਾਂਦਾ ਨਾ ਵੀ ਅਸੀਂ ਜੀ ਆਮ ਬੰਦੇ ਨੂੰ ਹੈਲਪ ਕਰਨੀ, ਇਹਦਾ ਮਤਲਬ ਆਮ ਬੰਦੇ ਨੂੰ ਹੈਲਪ ਆ ਨਾ, ਜਿਹੜੀ ਗੈਬ ਆ ਉਹਨਾਂ ਦੇ ਏਜੰਡੇ ਚ ਹੈ ਨਹੀਂ। ਜਿਵੇਂ ਸਾਡੇ ਦੇਸ਼ਾਂ ਚ ਕਹਿੰਦੇ ਸੀ ਨਾ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ, ਬਾਹਰ ਸੇ ਹਮਲੇ ਹੋ ਰਹੇ ਹੈ, ਅੱਤਵਾਦ ਵੱਖਵਾਦ ਜੋ ਸਿਰ ਉਠਾ ਰਿਹਾ ਹੈ, ਕਹਿੰਦੇ ਹੁੰਦੇ ਸੀ ਨਾ, ਇਹਦਾ ਮਤਲਬ ਇਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ। ਨਾ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ, ਨਾ ਅੱਤਵਾਦ ਵੱਖਵਾਦ ਕੋਈ ਪ੍ਰੋਬਲਮ ਹੈਗੀ। ਉਹ ਸਿਰਫ 80% ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਨੇ, ਉਨ੍ਹਾਂ ਨੂੰ ਚੁੱਪ ਕਰਾਉਣ ਲਈ ਧਰਮ ਦਾ, ਮੰਦਰ ਦਾ, ਗੁਰਦੁਆਰੇ ਦਾ, ਮਸਜਿਦ ਦਾ ਰੌਲਾ ਹੈ ਜੀ। ਇੱਥੇ ਹੁਣ ਟੈਰਿਫ ਦੇ ਖਤਰੇ, ਆਏ ਹਾਏ, ਉਹ ਅਮੈਰਿਕਾ ਵਾਲੇ ਕਹੀ ਜਾਂਦੇ ਆ ਸਰਪੰਚ ਸਾਹਿਬ, ਕੈਨੇਡਾ ਤਾਂ ਸਾਨੂੰ ਲੁੱਟੀ ਜਾਂਦਾ। ਤੁਸੀਂ ਆਪੇ ਹੀ ਦੇਖ ਲਓ ਦੋਸਤੋ, ਕੈਨੇਡਾ ਚ ਲੁੱਟਣ ਦੀ ਆਗਤ ਹੈਗੀ ਆ, ਹੈਗੀ ਕਿਸੇ ਹੈਗੀ, ਕੈਨੇਡਾ ਕਿਵੇਂ ਲੁੱਟ ਲੂ ਕਿਸੇ ਨੂੰ? ਠੀਕ ਹੈ, ਥੋੜੀ ਬਹੁਤ ਐਕਸਪਲੋਟੇਸ਼ਨ ਕਿਤੇ ਨਾ ਕਿਤੇ ਕਿਸੇ ਕੇਸ ਦੇ ਵਿੱਚ ਬਾਹਰ ਲੈਣਾ, ਆਪਣੇ ਅੰਦਰ ਦਾ ਚਲੋ ਮੈਂ ਦੱਸੀ ਜਾਂਦਾ ਵੀ ਸਿਸਟਮ ਜਿਹੜਾ ਕਲਾਸਿਸ ਦੇ ਉੱਤੇ ਆਧਾਰਿਤ ਆ। ਸਾਰੀ ਦੁਨੀਆਂ ਦੇ ਵਿੱਚ ਕਲਾਸਿਸ ਨੇ ਜੀ, ਇੱਕ ਕਲਾਸ ਦੂਸਰੀ ਕਲਾਸ ਨੂੰ ਐਕਸਪਲੋਇਟ ਕਰਦੀ ਹੈ, ਬੜੀ ਸਿੱਧੀ ਜੀ ਗੱਲ ਆ ਜੀ। ਇਹਦੇ ਚ ਕੋਈ ਰਾਕਟ ਸਾਇੰਸ ਨਹੀਂ, ਜਿੰਨੀ ਛੇਤੀ ਅਸੀਂ ਸਮਝ ਸਕਦੇ ਹਾਂ। ਉਹ ਕਈ ਕਹਿੰਦੇ ਜੀ ਅਮੀਰ ਅਮੀਰ ਤਾਂ ਬਣਦੇ, ਮੈਂ ਤਕੜੇ ਅਮੀਰਾਂ ਦੀ ਗੱਲ ਕਰ ਰਿਹਾ, ਮੈਂ ਉਹਨਾਂ ਅਮੀਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਆਪਣੀ ਮਿਹਨਤ ਦੇ ਆਸਰੇ ਬਣੇ ਨੇ, ਆਪਣੀ ਲਿਆਕਤ, ਆਪਣੇ ਟੈਲੈਂਟ, ਇੰਟਲੈਕਚੁਅਲਿਟੀ ਦੇ ਆਸਰੇ ਬਣੇ ਨੇ, ਜਿਨ੍ਹਾਂ ਨੇ ਨਵੇਂ ਆਈਡੀਆ ਜਨਰੇਟ ਕੀਤੇ ਨੇ, ਉਹਨਾਂ ਦੀ ਅਮੀਰਾਂ ਦੀ ਗੱਲ ਨਹੀਂ ਕਰਦਾ। ਵੈਸੇ ਵੀ ਅਸੀਂ ਅਮੀਰੀ ਨੂੰ ਨਾ ਪੈਸੇ ਨਾਲ ਜ਼ਿਆਦਾ ਗਿਣਦੇ, ਚਲੋ ਪੈਸੇ ਨਾਲ ਵੀ ਗੱਲ ਕਰਨੀ, ਮੈਂ ਉਹਨਾਂ ਦੀ ਗੱਲ ਹੀ ਨਹੀਂ ਕਰ ਰਿਹਾ। ਮੈਂ ਗੱਲ ਕਰ ਰਿਹਾ ਜਿਹੜੀ ਅਲੀਟ ਕਲਾਸ ਦੁਨੀਆਂ ਚ ਠੱਗੀ ਮਾਰ ਜਿਹੜੇ ਬੈਠੇ ਨੇ ਨਾ, ਉਹ ਵੱਡੇ ਵੱਡੇ ਪਹਿਲਾਂ ਤੋਂ ਹੀ ਨੇ। ਉਹ ਜਦੋਂ ਲੈਂਡਲੋਰਡ ਹੁੰਦੇ ਸੀ ਉਦੋਂ ਵੀ ਸੱਤਾ ਤੇ ਕਬਜ਼ਾ ਉਹਨਾਂ ਦਾ ਸੀ, ਸੋਸਾਇਟੀ ਚ ਤਬਦੀਲੀ ਹੋ ਗਈ, ਇੰਡਸਟਰੀਲਾਈਜੇਸ਼ਨ ਹੋਈ, ਉਦੋਂ ਵੀ ਉਹੀ ਨੇ। ਨਹੀਂ ਕੋਈ ਪੁੱਛੇ ਭਲਾ ਬਈ ਸਾਰੇ ਅਸੀਂ, ਮੈਂ ਕੱਲ ਵੀ ਗੱਲ ਕੀਤੀ ਸੀ, ਸਾਰੇ ਅਸੀਂ ਕਬੀਲਾ ਦੌਰ ਦੇ ਵਿੱਚੋਂ, ਭਲਾ ਉਹਨਾਂ ਨੂੰ, ਉਹਨਾਂ ਦੇ ਦਾਦੇ ਨੂੰ ਜ਼ਮੀਨ ਗਹਿਣੇ ਕਰਾਤੀ ਸੀ ਕਿਸੇ ਨੇ? ਰੱਬ ਜੀ ਨੇ ਆ ਕੇ ਉਹਨਾਂ ਨੂੰ ਇੰਨੇ ਰਿਸੋਰਸਿਸ ਦੇ ਮਾਲਕ ਬਣਾਇਆ ਸੀਗਾ? ਉਹ ਪਹਿਲਾਂ ਤੋਂ ਹੀ ਨੇ ਜੀ, ਉਹ ਰੂਪ ਬਦਲਦੇ ਨੇ ਆਪਦਾ। ਆ ਸਾਡੇ ਸਾਹਮਣੇ ਉਦਾਹਰਣਾਂ ਪਈਆਂ ਨੇ, ਵੱਡੀਆਂ ਵੱਡੀਆਂ ਉਦਾਹਰਣਾਂ ਪਈਆਂ ਨੇ, ਦੁਨੀਆਂ ਨੂੰ ਕੌਣ ਚਲਾ ਰਿਹਾ, ਡੀਪ ਸਟੇਟ ਕੀ ਹੈ, ਪੈਸਾ ਕਿੰਨਾ ਰੋਲ ਅਦਾ ਕਰਦਾ। ਮਤਲਬ ਤੁਸੀਂ ਨਾ ਥੋੜਾ ਬਹੁਤ ਜੇ ਖੋਜਣ ਲੱਗ ਜਾਓ ਤੇ ਅੱਖਾਂ ਖੁੱਲ ਜਾਂਦੀਆਂ ਬੰਦੇ ਦੀਆਂ, ਸਿਸਟਮ ਕਿਵੇਂ। ਇਹ ਟੈਰਿਫ ਤਾਂ ਬਹੁਤ ਛੋਟੀਆਂ ਗੱਲਾਂ ਨੇ ਜੀ, ਇਹ ਤਾਂ ਐਵੇਂ ਡਰਾਮੇਬਾਜ਼ੀ ਜੀ ਹੁੰਦੀ ਹੈ, ਬਹੁਤੀ ਵੱਡੀ ਗੱਲ ਨਹੀਂ। ਐਕਚੁਅਲੀ ਕ੍ਰਾਈਸਿਸ ਆਇਆ ਹੋਇਆ, ਬਾਰ ਬਾਰ ਮੈਂ ਕਹਿੰਦਾ ਹੁੰਦਾ ਇਹ ਕ੍ਰਾਈਸਿਸ ਆ, ਕ੍ਰਾਈਸਿਸ ਚੋਂ ਬਾਹਰ ਨਿਕਲਣ ਲਈ ਹੱਥ ਪੱਲੇ ਮਾਰ ਰਹੇ ਨੇ। ਸੱਤਾ ਦਾ ਤਵਾਜਨ ਜਿਹੜਾ ਦੁਨੀਆਂ ਦੇ ਵਿੱਚ, ਬੈਲੈਂਸ ਆਫ ਪਾਵਰਸ ਆ ਜਿਹੜਾ, ਉਹ ਬਦਲ ਰਿਹਾ, ਚੈਲੰਜ ਹੋਇਆ ਹੋਇਆ। ਇਹ 50-60 ਸਾਲਾਂ ਬਾਅਦ ਇਸ ਤਰ੍ਹਾਂ ਹੁੰਦਾ ਹੀ ਹੁੰਦਾ। ਕਿਉਂ? ਕਿਉਂਕਿ ਜਿਹੜੇ ਹਿਸਾਬ ਨਾਲ ਇਹ ਚੱਲਦੇ ਨੇ, ਦੁਨੀਆਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਹੋਰਾਂ ਦੇਸ਼ਾਂ ਨੂੰ ਧਮਕਾਉਂਦੇ ਨੇ, ਡਰਾਉਂਦੇ ਨੇ, ਆਪਣਾ ਸਮਾਨ ਵੇਚਣਾ ਹੁੰਦਾ, ਮੰਡੀ ਆ, ਮਾਰਕੀਟ ਪੈਦਾ ਕਰਨੀ, ਇੰਨੇ ਸੋ ਮੈਨੀ ਫੈਕਟਰਸ ਹੈ ਨਾ, ਉਹਦੇ ਵਿੱਚ ਇਹਨਾਂ ਦੀ ਕੈਲਕੂਲੇਸ਼ਨ ਗਲਤ ਹੋ ਜਾਂਦੀਆਂ ਨੇ। ਉਹ ਗਲਤ ਹੋਈਆਂ ਕੈਲਕੂਲੇਸ਼ਨ ਦਾ ਰਿਜ਼ਲਟ ਆ ਜਿਹੜਾ 20-25 ਸਾਲਾਂ ਬਾਅਦ ਆਉਂਦਾ। ਮੈਂ ਬਹੁਤ ਕਨਵਿੰਸਡ ਹਾਂ ਇਸ ਗੱਲ ਤੇ, ਮੈਂ ਤੀਜੀ ਚੌਥੀ ਵਾਰ ਇਹ ਗੱਲ ਰਿਪੀਟ ਕਰਨ ਲੱਗਿਆ ਬਈ, ਜੇ ਅਮੈਰੀਕਾ ਸੋਚਦਾ ਇਹ ਗੱਲ ਕਿ ਅਮੈਰੀਕਾ ਅਸੀਂ ਆਏ ਜੀ ਟੈਰਿਫ ਲਾ ਕੇ ਇੱਥੇ ਇੰਡਸਟਰੀ ਲੈ ਆਵਾਂਗੇ, ਭੁੱਲ ਜਾਓ, ਅਮੈਰੀਕਾ ਹੋਰ ਡੁੱਬ ਜੂਗਾ, ਬਿਲਕੁਲ ਹੀ ਅਮੈਰੀਕਾ ਦਾ ਮਤਲਬ ਨਾ ਰਿਸੈਸ਼ਨ ਕੀ ਜੀ, ਲੋਕਾਂ ਦੀ ਪਰਚੇਜ਼ਿੰਗ ਪਾਵਰ ਹੀ ਹੈ ਨਹੀਂ। ਸਿੱਧੀ ਜੀ ਗੱਲ ਆ ਜੀ, ਜਿਹੜੀ ਚੀਜ਼ ਸਸਤੀ ਇਹਨਾਂ ਨੇ 20-25 ਸਾਲਾਂ ਚ ਖੁਦ 20-25 ਸਾਲ ਪਹਿਲਾਂ ਇਹਨਾਂ ਨੇ ਆਊਟਸੋਰਸਿੰਗ ਕਿਉਂ ਕੀਤੀ, ਇਹਦੇ ਤੇ ਬਹੁਤ ਵਾਰੀ ਮੈਂ ਮਤਲਬ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ। ਇਸ ਕਰਕੇ ਕੀਤੀ ਸੀ ਕਿਉਂਕਿ ਇੱਥੇ ਇਹਨਾਂ ਨੂੰ ਡਾਲਰਾਂ ਚ ਤਨਖਾਹ ਦੇਣੀ ਪੈਂਦੀ ਸੀ ਅਮੈਰੀਕਾ ਦੇ ਵਿੱਚ, ਸੇਮ ਥਿੰਗ ਆ, ਯੂਰਪ ਲੈ ਲਓ, ਕੈਨੇਡਾ ਲੈ ਲਓ। ਇਸ ਕਰਕੇ ਕਹਿੰਦੇ ਸੀ ਜੀ ਸਾਨੂੰ ਤਨਖਾਹ ਨਾ ਚੁਭਦੀ ਆ, ਇਹ ਕਹਿੰਦੇ ਸੀ ਸਾਡੇ ਪੈਸੇ ਚੋਂ ਇੱਥੋਂ ਦੀ ਜਿਹੜੀ ਅਪਰ ਮਿਡਲ ਕਲਾਸ ਆ ਤੇ ਜਿਹੜੀ ਮਿਡਲ ਕਲਾਸ ਆ, ਇਹ ਸਹੂਲਤਾਂ ਮਾਣਦੇ ਨੇ, ਇਹ ਡਾਲਰਾਂ ਚ ਤਨਖਾਹ ਲੈਂਦੇ ਨੇ, ਇਹਨਾਂ ਨੂੰ ਪੈਨਸ਼ਨ ਮਿਲਦੀ ਆ, ਇਹ ਕਾਰਾਂ ਤੇ ਕੰਮ ਤੇ ਜਾਂਦੇ ਨੇ, ਇਹ ਸੋਹਣਾ ਖਾਂਦੇ ਪੀਂਦੇ ਨੇ, ਇਹ ਗੱਲ ਇਹਨਾਂ ਨੂੰ ਚੁਭਦੀ ਰਹੀ ਹੈ। ਕਹਿੰਦੇ ਆਪਾਂ, ਕਿਉਂਕਿ ਐਕਸਪਲੋਇਟਰ ਦਾ ਕੰਮ ਕੀ ਹੁੰਦਾ, ਐਕਸਪਲੋਇਟ ਕਰਨਾ, ਪੈਰਾਸਾਈਟ ਦਾ ਕੰਮ ਕੀ ਹੁੰਦਾ, ਖੂਨ ਚੂਸਣਾ, ਆਖਰੀ ਬੂੰਦ ਤੱਕ ਚੂਸ ਲੈਣਾ। ਪੈਰਾਸਾਈਟ ਦਾ ਇਹ ਕੰਮ ਨਹੀਂ ਹੁੰਦਾ ਵੀ ਉਹਨੇ ਜਿੱਥੋਂ ਉਹ ਖੂਨ ਚੂਸ ਰਿਹਾ ਉਹ ਪੈਰਾਸਾਈਟ ਭੁੱਲ ਜਾਂਦਾ ਵੀ ਜਿੱਥੋਂ ਮੈਂ ਖੂਨ ਚੂਸ ਰਿਹਾ, ਜਦੋਂ ਆਖਰੀ ਕਤਰਾ ਚੂਸਿਆ ਗਿਆ ਤਾਂ ਇਹਨੇ ਮਰ ਜਾਣਾ। ਉਹਦੇ ਚ ਇੰਨੀ ਸੋਝੀ ਨਹੀਂ ਹੁੰਦੀ, ਬਸ ਉਹਦਾ 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 ਇਸ਼ਕ ਹੁੰਦਾ ਇਸ ਗੱਲ ਨਾਲ, ਉਹਨੂੰ ਸਵਾਦ ਉਹਦਾ ਖੂਨ ਚੂਸ ਕੇ। ਇਸ ਤਰ੍ਹਾਂ ਜਿਹੜੇ 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 ਐਕਸਪਲੋਇਟਰਸ ਨੇ ਨਾ, ਜਿਹੜੇ ਕਿਰਤ ਨੂੰ ਚੂਸਦੇ ਨੇ, ਜਿਹੜੇ ਬੰਦੇ ਦੀ ਮਿਹਨਤ ਨੂੰ ਹੜੱਪਦੇ ਨੇ, ਕਾਰਪੋਰੇਟ ਕਲਾਸ, ਬਸ ਇਹਨਾਂ ਨੂੰ ਸਵਾਦ ਆਉਂਦਾ ਜੀ। ਇਹਨਾਂ ਨੂੰ ਲੱਗਿਆ ਪਿਛਲੇ 20-25 ਸਾਲਾਂ ਚ ਵੀ ਅਮੈਰੀਕਾ, ਕੈਨੇਡਾ ਜਾਂ ਜਿਹੜੇ ਸੋ ਕਾਲਡ ਡਿਵੈਲਪਡ ਨੇਸ਼ਨ ਨੇ, ਵੀ ਅਸੀਂ ਤਾਂ ਇਹਨਾਂ ਦੀ ਜਿਹੜੀ ਲੇਬਰ ਕਲਾਸ ਆ ਜਾਂ ਮਿਡਲ ਕਲਾਸ ਆ, ਜਿਹੜੇ ਕੰਮ ਕਰਦੇ ਨੇ ਦਿਮਾਗ ਨਾਲ ਜਾਂ ਹੱਥੀ ਕੰਮ ਕਰਦੇ ਨੇ, ਜਿਹੜੇ ਜਿਹੜੇ ਬੜੇ ਤੇਜ਼ ਤਰਾਰ ਨੇ, ਇਹਨਾਂ ਨੂੰ ਅਸੀਂ ਇੰਨੀਆਂ ਤਨਖਾਹਾਂ ਕਿਉਂ ਦਈਏ? ਡੇਢ 2-2 ਲੱਖ ਤਨਖਾਹਾਂ ਲੈ ਜਾਂਦੇ ਨੇ, ਸਾਨੂੰ ਪ੍ਰੋਫਿਟ ਵੱਧ ਹੋਵੇ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਿਹਨੂੰ ਸੋ ਕਾਲਡ ਤੁਸੀਂ ਗਰੀਬ ਮੁਲਕ ਕਹਿੰਦੇ ਹੋ, ਕਹਿੰਦੇ ਸੀ ਜਾਂ ਹੁਣ ਕਹਿੰਦੇ ਹੋ, ਇਹਨਾਂ ਨੇ ਸਾਰੀ ਆਊਟਸੋਰਸਿੰਗ ਕਰਤੀ ਵੀ ਉੱਥੇ ਰੁਪਈਆਂ ਦੇ ਵਿੱਚ ਜਾਂ ਹੋਰ ਕਰੰਸੀ ਦੇ ਵਿੱਚ, ਉੱਥੇ ਹੀ ਤਿਆਰ ਕੀਤਾ ਹੋਇਆ ਸਮਾਨ ਉੱਥੋਂ ਦੇ ਰਿਸੋਰਸਿਸ ਉੱਥੇ ਹੀ ਬਣ ਕੇ ਆਉਣਗੇ। ਤੇ ਹੌਲੀ ਹੌਲੀ ਕੀ ਹੋਇਆ, 20-25 ਸਾਲਾਂ ਦੇ ਵਿੱਚ ਉਹ ਇੰਡਸਟਰੀ ਉਹ ਤਾਂ ਪਰਫੈਕਟ ਹੋ ਗਏ ਬਣਾਉਣ ਦੇ ਵਿੱਚ, ਤੇ ਇਹ ਰਹਿ ਗਏ ਜੀ ਪਿੱਛੇ। ਇਹਨਾਂ ਕੋਲ ਟੈਕਨੋਲੋਜੀ ਰਹਿ ਗਈ, ਇਹਨਾਂ ਕੋਲ ਬਸ ਆਹ ਚਲਾਕੀਆਂ ਚੁਸਤੀਆਂ ਰਹਿ ਗਈਆਂ ਵੀ ਦੂਜੇ ਦੇਸ਼ਾਂ 'ਚ ਫੌਜ ਫੂਜ ਲਾ ਦਿਓ ਜੀ। ਇਹ ਇਹਨਾਂ ਕੋਲ ਇਹਨਾਂ ਨੇ ਇੱਕ ਚੀਜ਼ ਮੋਨੋਪਲੀ ਰੱਖੀ ਬਈ ਬੰਬ ਬੁੰਬ ਬਣਾਓ, ਹਥਿਆਰ ਵੇਚੋ। ਦੇਖੋ 200-400 ਸਾਲਾਂ 'ਚ ਕੀ ਹੋਇਆ, ਪਹਿਲਾਂ ਲੜਾਈਆਂ ਲੱਗਦੀਆਂ ਹੁੰਦੀਆਂ ਸੀ, ਹਥਿਆਰਾਂ ਨਾਲ ਮੁਕਾਬਲਾ ਕਰਕੇ ਲੜਾਈ ਰੋਕੀ ਜਾਂਦੀ ਸੀ, ਹੁਣ ਹਥਿਆਰ ਵੇਚੇ ਜਾਂਦੇ ਤੇ ਲੜਾਈ ਲਵਾਈ ਜਾਂਦੀ ਹੈ। ਮੈਨੂੰ ਦੱਸੋ ਮੇਰੀ ਸਟੇਟਮੈਂਟ ਕਿਵੇਂ ਗਲਤ ਆ, ਹਰੇਕ ਥਾਂ ਲੜਾਈ ਪੈਦਾ ਕੀਤੀ ਜਾਂਦੀ, ਲੜਾਈ ਲਗਵਾਈ ਜਾਂਦੀ ਹੈ ਤਾਂ ਕਿ ਹਥਿਆਰ ਵਿਕਣ। ਇੰਨਾ ਕੁਛ ਚੇਂਜ ਹੋ ਗਿਆ 400-500 ਸਾਲਾਂ 'ਚ। ਚਲੋ ਇਹਨਾਂ ਨੇ 20-25 ਸਾਲਾਂ ਦੇ ਵਿੱਚ ਹੁਣ ਜਦੋਂ ਇਹਨਾਂ ਦਾ ਇੱਥੇ ਕੁਛ ਘੱਟ ਬਣਦਾ ਮਤਲਬ ਮੁਕਾਬਲਤਨ, ਬਾਹਰਲੀਆਂ ਚੀਜ਼ਾਂ ਆਉਂਦੀਆਂ ਡਾਲਰ ਸਟੋਰਾਂ ਤੋਂ ਲੈ ਕੇ ਵੱਡੇ ਸਟੋਰਾਂ ਤੱਕ ਬਾਹਰਲੇ ਦੇਸ਼ਾਂ ਦੀਆਂ ਬੜੀਆਂ ਚੀਜ਼ਾਂ ਆਉਂਦੀਆਂ, ਅਮਰੀਕਾ ਦੀਆਂ ਸੜਕਾਂ ਦੇ ਉੱਤੇ ਜਪਾਨ ਦੀਆਂ ਕਾਰਾਂ, ਇਹਦੀਆਂ ਉਹਦੀਆਂ ਕਾਰਾਂ, ਚਾਈਨਾ ਦੀਆਂ ਇਲੈਕਟ੍ਰਿਕ ਕਾਰਾਂ, ਇੰਨੇ ਲੋਕਾਂ ਨੇ ਬੁੱਕ ਕਰਾਤੀਆਂ। ਮੈਂ ਦੇਖੋ ਮੇਰੀ ਗੱਲ ਤੋਂ ਗਲਤ ਫਹਿਮੀ ਨਾ ਲਾ ਲਿਓ, ਮੈਂ ਚਾਈਨਾ ਦਾ ਪੂਰਾ ਵਿਰੋਧੀ ਹਾਂ, ਮੈਂ ਰਸ਼ੀਆ ਦਾ ਪੂਰਾ ਵਿਰੋਧੀ ਹਾਂ। ਮਤਲਬ ਜੇ ਤੁਸੀਂ ਇੰਡਸਟਰੀਅਲ ਪ੍ਰੋਡਕਸ਼ਨ ਦੀ ਗੱਲ ਕਰਨੀ ਹੈ, ਮੈਂ ਕੈਨੇਡੀਅਨ ਹਾਂ, ਮੈਂ ਇੰਡੀਆ ਦਾ ਵੀ ਵਿਰੋਧੀ ਹਾਂ। ਮੇਰੀ ਪਹਿਲੀ ਪਸੰਦ ਸਾਡਾ ਕੈਨੇਡਾ ਤਰੱਕੀ ਕਰੇ ਸਾਰੇ ਪਾਸੇ ਇੰਡਸਟਰੀ ਦੇ, ਪਰ ਕਿਉਂਕਿ ਸਾਡੀ ਫੌਰੀ ਆਹ ਜਿਹੜੀ ਟੈਰਿਫ ਵਾਰ ਆ ਟ੍ਰੇਡ ਵਾਰ ਹੈ ਅਮਰੀਕਾ ਦੇ ਨਾਲ, ਮੈਂ ਉਸ ਨੁਕਤੇ ਤੋਂ ਗੱਲ ਕਰ ਰਿਹਾ। ਜਦੋਂ ਹੁਣ ਦੇਖਦੇ ਨੇ ਇਹ ਇੱਥੋਂ ਦੀ ਇੰਡਸਟਰੀ ਖਰਾਬ ਹੋ ਰਹੀ, ਹੁਣ ਕਹਿੰਦੇ ਜੀ ਨਾ ਉਹ ਬਟਨ ਨੂੰ ਰਿਵਰਸ ਕਰ ਦਿਓ, ਇੱਥੇ ਸਾਰੀ ਇੰਡਸਟਰੀ ਲੱਗੇ। ਐਂ ਥੋੜਾ ਹੈਗੀ ਆ, ਇਹ ਕੋਈ ਤੁਸੀਂ ਪਕੌੜੇ ਥੋੜਾ ਤਲ ਦੇਣੇ ਆ ਵੀ ਇੱਕ ਮਿੰਟ ਦੇ ਵਿੱਚ ਕੜਾਹ ਕੀਤਾ ਗਰਮ, ਤੇ ਮਤਲਬ ਮੈਦਾ ਬੁੱਦਾ ਪਾਇਆ, ਪਿਆਜ ਪੂਜ ਪਾਏ ਤੇ ਗੁੰਨ ਕੇ ਆਟਾ, ਤੁਸੀਂ ਮਿੰਟ ਦੀ ਪਕੌੜਾ ਤਲ ਕੇ ਰੱਖਦਾ। ਇਹ ਇੰਡਸਟਰੀ ਆ, ਇੰਡਸਟਰੀ ਐਂ ਨਹੀਂ ਲੱਗਦੀ ਭਾਈ ਸਾਹਿਬ। ਤੁਸੀਂ ਕਹੋਗੇ ਵੱਡੇ ਵੱਡੇ ਇਕਨੋਮਿਸਟ ਲਾਉਂਦੇ ਹੋਣਗੇ, ਵੱਡੇ ਵੱਡੇ ਇਕਨੋਮਿਸਟ ਫਸਾਉਂਦੇ ਵੀ ਨੇ ਤੁਹਾਨੂੰ, ਫਿਰ ਉਹ ਕੋਵਿਡ ਲਿਆਉਂਦੇ ਨੇ ਤੁਹਾਡੇ ਮੋਢਿਆਂ ਦੇ ਵਿੱਚ ਟੀਕੇ ਵੀ ਲਾਉਂਦੇ ਨੇ ਠੋਕ ਠੋਕ ਕੇ, ਫਿਰ ਤੁਹਾਨੂੰ ਜਚਾਉਂਦੇ ਨੇ, ਸਾਰੀ ਦੁਨੀਆਂ ਦੀ ਬ੍ਰੇਨ ਵਾਸ਼ਿੰਗ ਕਰਦੇ ਨੇ, ਕਹਿੰਦੇ ਜੀ ਆਹ ਜਿਹੜਾ ਟੀਕਾ ਨਾ ਇਹ ਸੰਜੀਵਨੀ ਬੂਟੀ, ਇਹਦੇ ਨਾਲ ਤੁਹਾਨੂੰ ਜਾਨ ਮਿਲੂਗੀ। ਉਹ ਇਹ ਡਾਟਾ ਨਹੀਂ ਕੱਢਦੇ ਵੀ 3 ਸਾਲਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਹਾਰਟ ਅਟੈਕ ਹੋ ਗਏ, ਕਿੰਨੇ ਸਿਰਫ ਇਸ ਵੈਕਸੀਨ ਨਾਲ ਮਰੇ ਨੇ। ਉਹ ਇਹ ਡਾਟਾ ਨਹੀਂ ਕੱਢ ਕੇ ਦਿੰਦੇ ਵੀ ਜਿੰਨੀਆਂ ਕੋਵਿਡ ਦੀਆਂ ਡੈਥਸ ਹੋਈਆਂ, ਤੁਸੀਂ ਕੋਵਿਡ ਦੀਆਂ ਡੈਥਸ ਕਹਿੰਦੇ ਹੋ ਨਾ, ਪਰ ਇਹਦੇ ਵਿੱਚ ਕਿੰਨੇ ਕੈਂਸਰ ਪੇਸ਼ੈਂਟ ਸੀ, ਇਹਦੇ ਵਿੱਚ ਕਿੰਨੇ ਦਮੇ ਦੇ ਪੇਸ਼ੈਂਟ ਸੀ, ਇਹਦੇ ਵਿੱਚ ਉਹਨਾਂ ਨੇ ਕਦੇ ਡਾਟਾ ਨਹੀਂ ਦੇਣਾ। ਉਹਨਾਂ ਨੇ ਕਹਿਣਾ ਕੋਵਿਡ 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 ਬਸ ਸਾਰਾ ਦਿਨ ਇਵੇਂ। ਹੁਣ ਇੰਡਸਟਰੀ ਇੰਡਸਟਰੀ ਸਾਰਾ ਕੁਝ ਕਹੀ ਜਾਂਦੇ ਆ, ਨਹੀਂ ਲੱਗਣੀ ਅਮਰੀਕਾ ਦੇ ਵਿੱਚ ਆ ਇੰਡਸਟਰੀ। ਜੇ ਲੱਗ ਵੀ ਗਈ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਜਾਣਗੀਆਂ, ਉਹ ਖਰੀਦਣੀਆਂ ਨਹੀਂ ਕਿਸੇ ਨੇ, ਤੁਸੀਂ ਖਰੀਦ ਲਓਗੇ? ਜੇ ਤੁਹਾਡੇ ਕੋਲ ਇੱਕ ਪਾਸੇ ਕਾਰ $25,000 ਦੀ ਹੈ, ਇੱਕ ਪਾਸੇ $1,00,000 ਦੀ ਹੈ, ਤੁਸੀਂ ਖਰੀਦ ਲਓਗੇ ਕਾਰ? ਜੇ ਛੋਟੀ ਤੋਂ ਛੋਟੀ ਚੀਜ਼ ਵੀ ਇੱਕ ਤੁਹਾਡੇ ਸਾਹਮਣੇ ਇੱਥੋਂ ਦੀ ਬਣੀ ਹੋਈ $1.50 ਦੀ ਹੈ, ਬਾਹਰੋਂ ਆਈ ਹੋਈ ਚੀਜ਼ $0.25 ਦੀ ਹੈ, ਤੁਸੀਂ $1.50 ਦੀ ਕਿਉਂ ਖਰੀਦੋਗੇ? ਮੈਂ ਤਾਂ ਨਹੀਂ ਖਰੀਦਦਾ, ਮੈਂ ਕੋਈ ਮੇਰਾ ਢਿੱਡ ਦੁਖਦਾ, ਮੈਂ ਕੋਈ $1.50 ਦੀ ਖਰੀਦੂਗਾ? ਇਹਨਾਂ ਨੇ ਹੀ 90-91 ਦੇ ਵਿੱਚ ਦੇਸ਼ਾਂ ਨੇ ਰੌਲਾ ਪਾਇਆ, ਫ੍ਰੀ ਟ੍ਰੇਡ, ਹੈਲਦੀ ਕੰਪੀਟੀਸ਼ਨ, ਮੈਨੂੰ ਚੰਗੀ ਤਰ੍ਹਾਂ ਸ਼ਬਦ ਯਾਦ ਨੇ, ਹੈਲਦੀ ਕੰਪੀਟੀਸ਼ਨ। ਤੇ ਹੁਣ ਜੀ ਸਰਪੰਚ ਸਾਹਿਬ ਨੂੰ ਪੁੱਛੋ ਹੈਲਦੀ ਕੰਪੀਟੀਸ਼ਨ ਕਿੱਥੇ ਆ ਭਾਈ? ਹੁਣ ਤੁਸੀਂ ਕਹਿੰਦੇ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਬੜੀਆਂ ਚੀਜ਼ਾਂ, ਕਿਉਂ ਹੈਲਦੀ ਕੰਪੀਟੀਸ਼ਨ ਕਰੋ, ਫਿਰ ਟੈਰਿਫ ਕਿਉਂ ਲਾਉਂਦੇ ਹੋ? ਉਦੋਂ ਕਹਿੰਦੇ ਸੀ ਨੋ ਟੈਰਿਫ, ਕਹਿੰਦੇ ਹੁਣ ਵੀ ਕਹਿੰਦੇ ਨੇ। ਇੰਡੀਆ ਦੀ ਜਿਹੜੀ ਬਿਜ਼ਨਸ ਕਲਾਸ ਆ ਨਾ, ਉਹਨਾਂ ਦੀ ਧੌਣ ਮਰੋੜੀ ਆ ਇਹਨਾਂ ਨੇ। ਉਹ ਮੋਦੀ ਸਾਹਿਬ 56 ਇੰਚ ਸੀਨੇ ਵਾਲੇ, ਉਹ ਸਾਰਾ ਕੁਛ ਨਾ ਲਿਫ ਕੇ ਝੁਕ ਕੇ ਮੰਨ ਕੇ ਗਏ ਨੇ। ਹੁਣ ਟਰੰਪ ਸਾਹਿਬ ਨੇ ਕਿਹਾ ਅਸੀਂ ਇੰਡੀਅਨ ਐਗਰੀਕਲਚਰ ਇੰਡਸਟਰੀ ਦੇ ਵਿੱਚ ਨਾ ਸਾਨੂੰ ਐਕਸੈਸ ਦਿਓ। ਆਪ ਤਾਂ ਤੁਸੀਂ ਐਕਸੈਸ ਨਹੀਂ ਦਿੰਦੇ, ਤੁਸੀਂ ਦੂਜੇ ਮੁਲਕਾਂ ਤੋਂ ਐਕਸੈਸ ਮੰਗਦੇ ਹੋ। ਜੇ ਇੰਡੀਆ ਟੈਰਿਫ ਲਾਉਂਦਾ ਫਿਰ ਭੈੜਾ ਲੱਗਦਾ ਇੰਡੀਆ ਨੂੰ, ਜੇ ਆਪ ਟੈਰਿਫ ਲਾਉਂਦੇ ਕੈਨੇਡਾ ਦੇ ਫਿਰ ਸੋਹਣਾ ਲੱਗਦਾ। ਇਹ ਦੋਸਤੋ ਅਨਐਂਡਿੰਗ ਡਿਸਕਸ਼ਨ ਆ, ਹਰ ਰੋਜ਼ ਘੰਟਾ ਆਪਾਂ ਇਹਨਾਂ ਗੱਲਾਂ ਤੇ ਬੋਲ ਸਕਦੇ ਹਾਂ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਟਰੰਪ ਸਾਹਿਬ ਕੁਛ ਕਰ ਰਹੇ ਨੇ ਨਾ, ਇਹਨਾਂ ਤੋਂ ਉਹਨਾਂ ਕੋਲ ਤਾਂ ਡਾਟਾ ਹੀ ਹੈ ਨਹੀਂ, ਅੱਧਾ ਉਹਨਾਂ ਦੀ ਗੱਲ ਦੇ ਵਿੱਚ ਜਿਹੜਾ ਮਤਲਬ ਉਹ ਉਹਨਾਂ ਦੀ ਇਨਫੋਰਮੇਸ਼ਨ ਗਲਤ ਹੁੰਦੀ ਹੈ, ਟਰੰਪ ਸਾਹਿਬ ਦੀ ਅੱਧੀ ਕੁ ਗਲਤ ਹੁੰਦੀ, ਅੱਧਾ ਕੁ ਉਹਨਾਂ ਦੇ ਬੋਲਣ ਦਾ ਲੈ ਜਾ, ਇਸ ਤਰ੍ਹਾਂ ਬੰਦੇ ਨੂੰ ਸਾਫ਼ ਹੀ ਪਤਾ ਲੱਗ ਜਾਂਦਾ ਵੀ ਜੇ ਉਹ ਸੱਚੀ ਗੱਲ ਵੀ ਕਹਿਣ, ਲੋਕਾਂ ਨੇ ਨਾ 5 ਮਹੀਨਿਆਂ ਨੂੰ ਕਹਿਣ ਲੱਗਦੇ ਝੂਠੀ ਬੋਲਦੇ ਨੇ। ਅੱਛਾ ਪਿੱਛੇ ਉਹਨਾਂ ਦੇ ਬਿਜ਼ਨਸ ਕਲਾਸ ਪੂਰੀ ਦੀ ਪੂਰੀ ਉਹ ਕਨਫਿਊਜ਼ਡ ਬਿਜ਼ਨਸ ਕਲਾਸ ਆ, ਜਿੰਨੇ ਡਿਸੀਜਨ ਉਹਨਾਂ ਨੇ ਲਏ ਹੋਏ ਨੇ ਨਾ ਹੁਣ ਤੱਕ। ਤੁਸੀਂ ਕਹੋਗੇ ਅਮਰੀਕਾ ਤਾਂ ਗ੍ਰੇਟ ਸੀ, ਬਿਲਕੁਲ ਗ੍ਰੇਟ ਸੀ, ਉਹ ਅਮਰੀਕਨ ਲੋਕਾਂ ਕਰਕੇ ਗ੍ਰੇਟ ਆ, ਆਮ ਲੋਕਾਂ ਕਰਕੇ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ, ਆਮ ਟੀਚਰਸ ਕਰਕੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਆਮ ਨੌਜਵਾਨਾਂ ਕਰਕੇ ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਬਹੁਤ ਆ, ਡਾਕਟਰਾਂ ਕਰਕੇ ਗ੍ਰੇਟ ਆ, ਲੋਕਾਂ ਕਰਕੇ ਗ੍ਰੇਟ ਆ, ਬਿਜ਼ਨਸ ਕਲਾਸ ਤਾਂ ਪੈਰਾਸਾਈਟਸ ਨੇ। ਸਿੱਧੀ ਜੀ ਗੱਲ, ਅਗੇਨ ਬਿਜ਼ਨਸ ਕਲਾਸ ਨਹੀਂ, ਜਿਹੜੇ ਕਾਰਪੋਰੇਟਸ ਨੇ, ਮੈਂ ਫਿਰ ਮਾਫੀ ਮੰਗਦਾ, ਬਿਜ਼ਨਸ ਬੜੇ ਐਥੀਕਲ ਬਿਜ਼ਨਸ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਕਰੈਚ ਤੋਂ ਸਟਾਰਟ ਕੀਤਾ, ਜਿਨ੍ਹਾਂ ਨੇ ਬਿਲਕੁਲ ਸ਼ੁਰੂ ਤੋਂ ਬਿਜ਼ਨਸ ਦੇ, ਜਿਨ੍ਹਾਂ ਨੂੰ ਇਨ ਐਂਡ ਆਊਟਸ ਪਤਾ, ਜਿਨ੍ਹਾਂ ਨੂੰ ਪਤਾ ਵੀ ਮੈਂ ਸਰਵਿਸ ਵੀ ਕਿਵੇਂ ਦੇਣੀ ਹੈ, ਮੈਂ ਆਪਣਾ ਕੁਆਲਿਟੀ ਪ੍ਰੋਡਕਟ ਵੀ ਕਿਵੇਂ ਵੇਚਣਾ, ਮੈਂ ਐਥੀਕਲ ਬਿਜ਼ਨਸ ਕਰਨਾ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਜਿਹੜੇ ਬਿਜ਼ਨਸ ਸਿਰਫ ਲੁਟੇਰੇ ਨੇ ਜਾਂ ਅਨਐਥੀਕਲ ਮਾਨਵਤਾ ਦੇ ਖਿਲਾਫ, ਜਿਵੇਂ ਹਥਿਆਰ ਵੇਚਣ ਵਾਲਾ ਬਿਜ਼ਨਸ ਹੋ ਗਿਆ ਹੈ ਨਾ, ਜਾਂ ਬੈਡ ਟ੍ਰੇਡ ਪ੍ਰੈਕਟਿਸਿਸ ਕਰਦੇ ਨੇ, ਜਿਹੜੇ ਮੋਨੋਪਲੀ ਕ੍ਰੀਏਟ ਕਰਦੇ ਨੇ। ਮੋਨੋਪਲੀ ਪਤਾ ਤੁਹਾਨੂੰ ਮਾਰਕੀਟ ਦੇ ਵਿੱਚ ਬਈ ਜੇ ਪਲੇਅਰਸ ਹੁੰਦੇ ਨੇ ਉਹ ਕੀ ਕਰਦੇ ਨੇ, ਬਹੁਤ ਕੁਝ ਹੁੰਦਾ ਮੋਨੋਪਲੀ ਦੇ ਵਿੱਚ, ਉਹ ਦੂਜਿਆਂ ਨੂੰ ਥੱਲੇ ਲਾਉਂਦੇ ਨੇ ਸਰਕਾਰਾਂ ਤੋਂ ਫੈਸਲੇ ਕਰਾ ਕੇ, ਲੌਬਿੰਗ ਕਰਾ ਕੇ ਹੈ ਨਾ। ਆਪਣੇ ਦੇਸ਼ਾਂ ਦੇ ਵਿੱਚ ਜਿਵੇਂ ਜ਼ਖੀਰੇਬਾਜ਼ੀ ਹੁੰਦਾ, ਸਮਾਨ ਸਾਰਿਆਂ ਦਾ ਇੱਕ ਥਾਂ ਜਮ੍ਹਾਂ ਕਰ ਲਿਆ, ਮਾਰਕੀਟ ਦੇ ਵਿੱਚੋਂ ਸਾਰਾ ਕੁਝ ਆਊਟ ਕਰਤਾ, ਮਗਰੋਂ ਉਹੀ ਸਮਾਨ ਮਹਿੰਗੇ ਭਾਅ ਤੇ ਵੇਚਣਾ, ਅੱਜ ਕੱਲ੍ਹ ਵੀ ਚੱਲਦਾ ਸ਼ੇਅਰ ਮਾਰਕੀਟ 'ਚ, ਬਹੁਤ ਕੁਝ ਚੱਲਦਾ। ਮੇਰੇ ਕਹਿਣ ਦਾ ਮਤਲਬ ਆ ਬਈ ਸਰਪੰਚ ਸਾਹਿਬ ਗੁਆਂਢੀ ਸਾਡੇ ਨੇ ਜਿਹੜੇ ਨਾ, ਲੋਕ ਵਧੀਆ ਨੇ ਪਰ ਇਹਨਾਂ ਨੂੰ ਜਿਨ੍ਹਾਂ ਨੂੰ ਸਰਪੰਚੀ ਮਿਲ ਗਈ ਨਾ, ਉਹ ਠੀਕ ਨਹੀਂ ਹਨ, ਸਿੱਧੀ ਜੀ ਗੱਲ ਆ। ਉਹ ਲੜਾਈ ਦਾ ਕਿਤੇ ਕਿਤੇ ਤਾਂ ਉਹ ਬਹੁਤ ਵੱਡੇ ਵੱਡੇ ਬਿਆਨ ਦਿੰਦੇ, ਕਿਤੇ ਕਿਤੇ ਜਿਵੇਂ ਨੋਹਾਂ ਸੱਸਾਂ ਨਹੀਂ ਲੜਦੀਆਂ ਹੁੰਦੀਆਂ। ਅੱਛਾ, ਨੋਹ ਸੱਸ ਦੇ ਵਿੱਚ ਉਹ ਇੱਕ ਕੁਛ ਕਹਿੰਦੀ ਆ, ਦੂਜੀ ਕਹਿੰਦੀ ਮੈਂ ਐਂ ਕਰ ਦੂ, ਉਹ ਜਦੋਂ ਦੂਜੀ ਜਵਾਬ ਦਿੰਦੀ ਪਹਿਲੀ ਕਹਿੰਦੀ ਫਿਰ ਐਂ ਕਰ ਦੂ। ਲੋ ਟੈਰਿਫ ਤੁਸੀਂ ਕਿਹਾ 25% ਲਾਵਾਂਗੇ, ਜਿਹਦੇ ਕੋਲ ਭਾਈ ਹੁਣ ਲੜਾਈ ਆ, ਲੜਾਈ ਦੇ ਵਿੱਚ ਹੁਣ ਇੱਕ ਤਕੜਾ ਇੱਕ ਮਾੜਾ, ਤਕੜਾ ਮਾੜੇ ਦੇ ਕਿਸੇ ਨੂੰ ਮਾਰਦਾ, ਮਾੜੇ ਦਾ ਹੱਥ ਨਹੀਂ ਪੈਂਦਾ, ਮਾੜਾ ਚੂੰਡੀ ਵੱਢ ਦਿੰਦਾ, ਉਹ ਕਹਿੰਦਾ ਤੂੰ ਮੇਰੇ ਚੂੰਡੀ ਵੱਢੀ ਆ, ਮੈਂ ਤੇਰੇ ਦੋ ਕਿਸੇ ਨੂੰ ਹੋਰ ਮਾਰੂ। ਇਹ ਤਾਂ ਉਹੀ ਗੱਲ ਆ, ਜਿੰਨੀ ਕੁ ਤਾਕਤ ਓਨਟੈਰੀਓ ਚ ਹੈਗੀ ਆ, ਓਨਟੈਰੀਓ ਕਹਿੰਦੇ ਅਸੀਂ ਬਿਜਲੀ ਬੰਦ ਕਰ ਦਾਂਗੇ, ਫੋਰਡ ਸਾਹਿਬ ਕਹਿੰਦੇ, ਉਹ ਕਹਿੰਦੇ ਚੰਗਾ ਫਿਰ ਬਿਜਲੀ ਬੰਦ ਕਰੋਗੇ, ਅਸੀਂ ਫਿਰ ਡਬਲ ਟੈਰਿਫ ਲਾ ਦਿਆਂਗੇ। ਇਹ ਟ੍ਰੇਡ ਵਾਰ ਨਾ ਦੁਨੀਆਂ ਦੇ ਵਿੱਚ ਚੱਲਣੀ ਆ, ਇਹ ਰਿਵਾਜ ਨਵਾਂ ਚੱਲ ਪਿਆ ਟ੍ਰੇਡ ਵਾਰ ਦਾ, ਇਸ ਕਰਕੇ ਚੱਲੂਗਾ। ਜਿਹੜਾ ਬੰਦਾ ਮਿਹਨਤੀ ਆ ਨਾ, ਉਹਨੂੰ ਬਾਹਲਾ ਫਿਕਰ ਨਹੀਂ ਕਰਨਾ ਚਾਹੀਦਾ। ਠੀਕ ਆ, ਜੋਬ ਲੋਸ ਹੁੰਦੇ ਆ, ਆਉਣ ਵਾਲੇ ਸਮੇਂ ਲਈ ਤਿਆਰ ਰਹਿਣਾ ਚਾਹੀਦਾ, ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ, ਪਰ ਆਈ ਆ ਜੀ, ਲਾਈਫ ਐਵੇਂ ਹੀ ਚੱਲਦੀ ਆ। ਕੋਈ ਵੇਲਾ ਸੀ 800-900 ਸਾਲ ਪਹਿਲਾਂ, ਹਮਲਾਵਰ ਆ ਜਾਂਦੇ ਹੁੰਦੇ ਸੀ ਇਧਰੋਂ, ਪਤਾ ਹੀ ਨਹੀਂ, ਆਹੂ ਲਾਹ ਦਿੰਦੇ ਸੀ, ਧੌਣਾ ਵੱਢ ਦਿੰਦੇ ਸੀ, ਕੀ ਕੁਛ ਕਰਦੇ ਹੁੰਦੇ ਸੀ ਹਨਾ, ਉਹ ਵੇਲਾ ਦੇਖਿਆ ਸੀ। ਆ ਕਿਸੇ ਨੂੰ ਪਤਾ ਸੀ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਅਮਰੀਕਾ ਨੇ ਬੰਬ ਸਿੱਟ ਦੇਣੇ ਆ, ਪਤਾ ਸੀ ਕਿਸੇ ਨੂੰ? ਸੁੱਤੇ ਪਏ ਲੱਖਾਂ ਲੋਕ ਆਏ ਫਰੈਕਸ਼ਨ ਆਫ ਸੈਕਿੰਡ ਦੇ ਵਿੱਚ, ਇਹੀ ਜ਼ਿੰਦਗੀ ਆ ਦੋਸਤੋ। ਜਾਂਦਾ ਜਾਂਦਾ ਸੜਕ ਤੇ ਪਤਾ ਤੁਹਾਨੂੰ ਕੋਈ ਐਕਸੀਡੈਂਟ ਹੋ ਜਾਣਾ, ਜਿੰਨਾ ਅਸੀਂ ਆਪਣੇ ਆਪ ਨੂੰ ਨਾ ਆਪਾਂ ਜਿੰਨਾ ਸੇਫ ਸਮਝਦੇ ਆਏ ਹਾਏ, ਅਸੀਂ ਤਾਂ 80 ਸਾਲ ਦੀ ਜ਼ਿੰਦਗੀ ਜਿਉਂ ਕੇ ਜਾਣੀ ਆ। ਠੀਕ ਹੈ, ਬਹੁਤ ਵਧੀਆ, ਸੰਤੁਲਿਤ ਜ਼ਿੰਦਗੀ ਜਿਉਂ ਕੇ ਬੰਦਾ ਲੰਮੀ ਉਮਰ ਭੋਗੇ ਹਨਾ, ਕਿਸੇ ਦੇ ਬੋਝ ਨਾ ਬਣੇ, ਚੰਗੀ ਗੱਲ ਆ। ਪਰ ਇਹ ਟੈਰਿਫ ਟੂਰਿਫ ਦੀ ਬਾਹਲੀ ਪਰਵਾਹ ਨਾ ਕਰੇ, ਟਰੰਪ ਸਾਹਿਬ ਨੂੰ ਕਹੋ ਲਾ ਲਓ ਜੀ 500% ਟੈਰਿਫ ਲਾ ਦਿਓ, ਕੋਈ ਪ੍ਰੋਬਲਮ ਨਹੀਂ ਹੈਗੀ ਹਨਾ। ਇਹ ਜਿਹੜਾ ਕੁਛ ਕਰਨਾ ਇਹਨਾਂ ਨੇ, ਭਾਵੇਂ ਮਿੰਦਾ ਤਰਲੇ ਕਰਕੇ ਕਰ ਲਓ, ਉਹ ਕਰਨਾ ਹੀ ਕਰਨਾ, ਭਾਵੇਂ ਇਹਨਾਂ ਨਾਲ ਤੁਸੀਂ ਸ਼ਬਦ ਜੰਗ ਕਰਕੇ ਕਰ, ਜਿਹੜਾ ਕੁਛ ਉਹਨਾਂ ਨੇ ਤਹੱਈਆ ਕੀਤਾ ਹੋਇਆ ਨਾ, ਉਹ ਉਹਨਾਂ ਨੇ ਕਰਨਾ ਹੀ ਕਰਨਾ। ਅੱਛਾ, ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ, ਕਈ ਵਾਰੀ ਜਿਹੜਾ ਬਹੁਤਾ ਤਕੜਾ ਹੁੰਦਾ ਭੁਲੇਖਾ ਹੁੰਦਾ। ਹਾਥੀ ਦੀ ਸੁੰਡ ਦੇ ਵਿੱਚ ਜੇ ਕੀੜੀ ਵੀ ਚਲੀ ਜਾਵੇ ਨਾ, ਹਾਥੀ ਨੂੰ ਪਾਗਲ ਕਰ ਦਿੰਦੀ ਆ। ਆਟੇ ਦੇ ਵਿੱਚ ਮਾੜਾ ਜਿਹਾ ਲੂਣ ਹੀ ਵੱਧ ਪੈ ਜਾਏ ਨਾ, ਬੁਰਕੀ ਸੰਘ ਦੇ ਨਾਲ ਲੱਗ ਜਾਂਦੀ ਹੁੰਦੀ ਆ। ਇਸ ਕਰਕੇ ਜਿਹੜੀਆਂ ਛੋਟੀਆਂ ਚੀਜ਼ਾਂ ਹੁੰਦੀਆਂ, ਕਈ ਵਾਰੀ ਬਹੁਤ ਛੋਟੇ ਫੈਸਲੇ, ਉਹ ਐਡੇ ਐਡੇ ਵੱਡੇ ਅਸਰ ਪਾ ਦਿੰਦੇ ਆ। ਮੈਨੂੰ ਲੱਗਦਾ ਅਮਰੀਕਾ ਦੇ ਲੋਕਾਂ ਨੇ ਕਹਿ ਦੇਣਾ, ਇਹ ਸਰਪੰਚ ਸਾਹਿਬ ਜੀ ਹੁਣ ਤੁਸੀਂ ਬਹੁਤ ਧਿਆਨ ਮੁੰਨਾ ਦਿਆ ਕਰੋ, ਤੇ ਇਹ ਥੋੜੀ ਦੇਰ ਹੀ ਆ ਜੀ, ਬਹੁਤੀ ਦੇਰ ਹੈ ਨੀ। ਜਿਹੜੇ ਲੋਕ ਜਿਨ੍ਹਾਂ ਲੋਕਾਂ ਦਾ ਆਦਰਸ਼ ਬਣ ਰਹੇ ਨੇ ਨਾ ਟਰੰਪ ਸਾਹਿਬ, ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਬਈ ਕੀ ਦੋਸਤੋ, ਠੀਕ ਹੈ, ਵਿਚਾਰ ਆਪੋ ਆਪਣੇ, ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ, ਕੀ ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹਿਆ? ਈਵਨ ਡੈਮੋਕ੍ਰੇਸੀ ਦਾ ਇਤਿਹਾਸ ਵੀ ਇਹ ਨਹੀਂ ਕਹਿੰਦਾ ਵੀ ਜੇ ਕਿਸੇ ਨੂੰ ਤੁਸੀਂ ਬਣਾਤਾ ਉਹ ਕੁਛ ਮਰਜ਼ੀ ਬੋਲੀ ਜਾਵੇ, ਬਿਨਾਂ ਤੱਥਾਂ ਤੋਂ ਬੋਲੀ ਜਾਵੇ। ਕੀ ਉਹ ਟਰੰਪ ਸਾਹਿਬ ਦੀ ਜਿਹੜੀ ਸਪੀਚ ਹੁੰਦੀ ਆ ਉਹ ਤੱਥਾਂ ਨੂੰ ਦੇਖਦੇ ਨੇ? ਕੀ ਉਹ ਦੂਰ ਅੰਦੇਸ਼ੀ ਨਾਲ ਦੇਖਦੇ ਨੇ? ਕੀ ਖੁਦ ਜਿਹੜਾ ਟਰੰਪ ਦਾ ਭਗਤ ਬਣ ਰਿਹਾ ਉਹਦੇ ਚ ਦੂਰ ਅੰਦੇਸ਼ੀ ਹੈਗੀ ਆ? ਉਹ ਆਪ ਤਾਂ ਕਿਤੇ ਸ਼ਾਰਟ ਸਾਈਟਡ ਨਹੀਂ ਹੈਗਾ? ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਠੀਕ ਆ, ਟ੍ਰੇਡ ਵਾਰ ਦੇ ਵਿੱਚ ਨੁਕਸਾਨ ਦੋਨਾਂ ਦਾ ਹੁੰਦਾ, ਪਰ ਜੇ ਕੋਈ ਕਹੇ ਵੀ ਇਕੱਲਾ ਕੈਨੇਡਾ ਦਾ ਹੋਣਾ, ਬਹੁਤ ਵੱਡੇ ਭੁਲੇਖੇ ਦੇ ਵਿੱਚ ਆ ਜੀ, ਬਹੁਤ ਵੱਡੇ ਭੁਲੇਖੇ ਦੇ ਵਿੱਚ ਆ। ਕੁਦਰਤ ਦੇ ਵਿੱਚ ਨਾ, ਤੁਸੀਂ ਡਾਰਵਿਨ ਦੀ ਥਿਊਰੀ ਪੜੋਗੇ ਐਵੋਲਿਊਸ਼ਨ ਦੀ, ਕੁਦਰਤ ਉੱਤੋਂ ਸਾਰਾ ਕੁਛ ਉੱਤੋਂ ਸ਼ਾਂਤ ਲੱਗਦਾ। ਤੁਸੀਂ ਜੰਗਲ ਚ ਜਾਓ, ਪਹਾੜ ਤੇ ਚਲੇ ਜਾਓ, ਬਰਫ ਪਈ ਹੋਈ ਆ, ਸਾਰਾ ਕੁਝ ਸ਼ਾਂਤ ਲੱਗਦਾ, ਪਰ ਅੰਦਰ ਨਾ ਅੰਦਰ ਮਾਈਕਰੋ ਲੈਵਲ ਦੇ ਉੱਤੇ, ਮਾਈਕਰੋਸਕੋਪਿਕ ਲੈਵਲ ਦੇ ਉੱਤੇ ਇੰਨਾ ਕੁਝ ਚੱਲ ਰਿਹਾ ਹੁੰਦਾ ਨੇਚਰ ਦੇ ਵਿੱਚ, ਉਹ ਪਤਾ ਹੀ ਨਹੀਂ ਲੱਗਦਾ ਗਾ। ਤੁਸੀਂ ਬਹੁਤ ਸਾਰੇ ਇਹੋ ਜਿਹੇ ਵੋਲਕੇਨਿਕ ਇਰਪਸ਼ਨ ਦੇਖੇ ਹੋਣਗੇ, ਹੁਣ ਤਾਂ ਚਲੋ ਇਹੋ ਜਿਹੇ ਸਾਧਨ ਹੈਗੇ ਨੇ ਨਾ, ਧਰਤੀ ਇੱਕੋਦਮ ਫਟ ਜਾਂਦੀ ਹੈ, ਪਹਿਲਾਂ ਪਤਾ ਹੀ ਨਹੀਂ ਹੁੰਦਾ ਗਾ। ਨੇਚਰ ਇਹੋ ਜਿਹੀ ਚੀਜ਼ ਹੈ, ਐਵੋਲੂਸ਼ਨ ਦੇ ਦੌਰਾਨ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਹੁੰਦੀਆਂ ਨਾ, ਉਹ ਬਹੁਤ ਹੌਲੀ 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 ਹੁੰਦੀਆਂ। ਸਾਡੇ 'ਚ ਵੀ ਤਬਦੀਲੀਆਂ ਹੋ ਰਹੀਆਂ, ਨਹੀਂ ਪਤਾ ਲੱਗਦਾ, ਔਰਗੇਨਿਜ਼ਮ ਨੂੰ ਨਹੀਂ ਪਤਾ ਲੱਗਦਾ ਗਾ, ਜਿਹੜੀ ਜਿਉਂਦੀ ਚੀਜ਼ ਜਿਹਦੇ ਤਬਦੀਲੀਆਂ ਹੋ ਰਹੀਆਂ ਹੌਲੀ ਹੌਲੀ, ਲੱਖਾਂ ਸਾਲਾਂ ਤੋਂ ਹੋਈ ਜਾਂਦੀਆਂ ਐਵੋਲੂਸ਼ਨਰੀ ਚੇਂਜਸ। ਪਰ ਕਈ ਵਾਰੀ ਜਿਹੜੀਆਂ ਉਹ ਚੇਂਜਸ ਹੁੰਦੀਆਂ ਜਮ੍ਹਾਂ ਹੁੰਦੀਆਂ ਰਹਿੰਦੀਆਂ ਅੰਦਰ, ਉਹ ਜਮ੍ਹਾਂ ਹੁੰਦੀਆਂ ਚੇਂਜਸ ਨਾਲ ਫਿਰ ਇੱਕੋ ਦਮ ਪਟਾਕਾ ਪਾ ਦਿੰਦੀਆਂ ਨੇ, ਹੈ ਨਾ। ਇਹ ਇਸ ਤਰ੍ਹਾਂ ਹੁੰਦਾ ਕਈ ਵਾਰੀ, ਜਿਵੇਂ ਖੁਦਾ ਫੈਸਲਾ ਮੈਂ ਦੱਸੀ ਜਾਂਦਾ ਵੀ ਜਿਹੜਾ 25-30 ਸਾਲ ਪਹਿਲਾਂ ਇਹਨਾਂ ਨੇ ਫੈਸਲੇ ਲਏ, ਉਹਨਾਂ ਦਾ ਰਿਜ਼ਲਟ ਸਾਹਮਣੇ ਆ ਰਿਹਾ। ਇਹ ਕੈਨੇਡੀਅਨ ਲੋਕਾਂ ਨੇ ਕੁਝ ਨਹੀਂ ਕੀਤਾ, ਇਹਨਾਂ ਦੀ ਬਿਜ਼ਨਸ ਕਲਾਸ ਸਾਰੀ, ਇਹਨਾਂ ਦੀ ਗਰੀਡ ਜਿਹੜੀ ਸਾਹਮਣੇ ਆ ਰਹੀ ਹੈ, ਦੁਨੀਆ ਨੂੰ ਵੰਡਣ ਦੀ, ਮਾੜੇ ਦੇਸ਼ਾਂ ਨੂੰ ਖਤਮ ਕਰਨ ਦੀ, ਹਰੇਕ ਥਾਂ ਬੰਬ ਬੰਦੂਕਾਂ ਵੇਚਣ ਦੀ, ਇਹ ਸਾਰੀਆਂ ਇਹਨਾਂ ਦੀਆਂ, ਧੱਕੇ ਦੇ ਨਾਲ ਆਪਦਾ ਸਮਾਨ ਵੇਚਣਾ, ਧੱਕੇ ਦੇ ਨਾਲ ਕਿਸੇ ਦੇਸ਼ ਨੂੰ ਬਰਬਾਦ ਕਰਨਾ, ਫੇਰ ਉਹਦੀ ਦੁਬਾਰਾ ਰੀਕੰਸਟਰਕਸ਼ਨ ਕਰਨੀ, ਮੁੜ ਵਸੇਬਾ ਕਰਨਾ, ਕਿਸੇ ਦੇ ਮਿਨਰਲ ਲੁੱਟਣੇ, ਕੀ ਕੁਛ ਨਹੀਂ ਕੀਤਾ ਜਾਣੀ, ਉਹ ਸਾਰਾ ਕੁਛ ਇਹਨਾਂ ਦੇ ਸਾਹਮਣੇ ਆ ਰਿਹਾ। ਕਿਸ ਦਿਨ ਇਹਨਾਂ ਦਾ ਨਾ ਡੈਟ ਪੜਿਓ ਅਮੈਰੀਕਾ, ਤੁਸੀਂ ਕਹਿੰਦੇ ਹੋ ਠੀਕ ਆ ਮੇਕ ਅਮੈਰੀਕਾ ਗ੍ਰੇਟ ਅਗੇਨ, ਮੈਂ ਤਾਂ ਕਹਿੰਦਾ ਜੀ ਸਾਰੀ ਦੁਨੀਆ ਨੂੰ ਗ੍ਰੇਟ ਹੋਣਾ, ਜੇ ਅਮੈਰੀਕਾ ਅਮੈਰੀਕਾ ਗ੍ਰੇਟ ਹੀ ਹੈ, ਅਮੈਰੀਕਾ ਦੇ ਲੋਕ ਗ੍ਰੇਟ ਨੇ। ਕਿਸ ਦਿਨ ਨਾ ਡਾਟਾ ਪੜ੍ਹ ਕੇ ਦੇਖਿਓ ਵੀ ਡੈਟ ਆ ਜਿਹੜਾ ਕਰਜ਼ਾ ਅਮੈਰੀਕਾ ਨੇ ਕਿੰਨਾ ਦੇਣਾ ਹੈ, ਕਿਹਦਾ ਕਿਹਦਾ ਦੇਣਾ। ਤੇ ਜੇ ਅਮੈਰੀਕਨ ਸੋਸਾਇਟੀ ਠੀਕ ਹੈ, ਸੋਸਾਇਟੀ ਹੈ ਜਿਹੜੀ ਨਾ, ਉਹ ਜਿਹੜੇ ਲੇਖਕ ਹੁੰਦੇ ਨੇ, ਰਾਈਟਰਸ ਹੁੰਦੇ ਨੇ, ਜਿਹੜੇ ਫਿਲੋਸਫਰਸ ਹੁੰਦੇ ਨੇ, ਉਹਨਾਂ ਕਰਕੇ ਗ੍ਰੇਟ ਬਣਦੀ। ਅਮੈਰੀਕਾ 'ਚ ਹੁਣ ਵੀ ਗ੍ਰੇਟ ਫਿਲੋਸਫਰਸ ਹੈਗੇ ਨੇ, ਰਾਈਟਰਸ ਹੈਗੇ ਨੇ, ਪਰ ਅਮੈਰੀਕਾ ਦੇ ਵਿੱਚ ਨਾ ਜਿਹੜੀ ਅਨਈਵਨ ਡਿਵੈਲਪਮੈਂਟ ਹੋਈ ਹੈ, ਕਦੇ ਪਿੰਡਾਂ ਦੇ ਵਿੱਚ ਜਾ ਕੇ ਦੇ, ਕੈਨੇਡਾ 'ਚ, ਕੈਨੇਡਾ ਤਾਂ ਚਲੋ ਮੌਸਮ ਕਰਕੇ ਆ ਨਾ, ਕੈਨੇਡਾ ਜਿਹੜੀ ਅਨਈਵਨ ਡਿਵੈਲਪਮੈਂਟ ਆ, ਵੀ ਅਸੀਂ ਆ ਸਾਊਥ ਵਾਲੇ ਪਾਸੇ ਬੈਠੇ ਹਾਂ, ਇਹ ਮੌਸਮ ਕਰਕੇ ਜ਼ਿਆਦਾ, ਉੱਪਰ ਠੰਡ ਬਹੁਤ ਪੈਂਦੀ ਹੈ। ਪਰ ਅਮੈਰੀਕਾ ਦੇ ਵਿੱਚ ਅਨਈਵਨ ਡਿਵੈਲਪਮੈਂਟ ਦੇਖੋ, ਤੁਹਾਨੂੰ ਇਹੋ ਜਿਹੀਆਂ ਥਾਵਾਂ ਲੱਭਣਗੀਆਂ ਜਿੱਥੇ ਲੋਕਾਂ ਨੂੰ ਰੋਟੀ ਤੱਕ ਨਹੀਂ ਮਿਲਦੀਗੀ, ਰੁਜ਼ਗਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਡਿਸਕ੍ਰੀਮੀਨੇਸ਼ਨ ਹੁੰਦੀ ਹੈ ਰੰਗ ਦੇ ਨਾਂ ਤੇ, ਕੈਨੇਡਾ 'ਚ ਵੀ ਹੁੰਦੀ ਹੈ, ਪਰ ਕੈਨੇਡਾ 'ਚ ਉਸ ਰੂਪ 'ਚ ਨਹੀਂ ਹੁੰਦੀ। ਈਵਨ ਪੁਲਿਸ ਤੱਕ ਡਿਸਕ੍ਰੀਮੀਨੇਸ਼ਨ ਕਰ ਦਿੰਦੀ ਹੈ, ਜੇ ਚਿੱਟਾ ਰੰਗਾਂ ਨੂੰ ਹੋਰ ਤਰੀਕੇ ਨਾਲ ਵੇਖਿਆ ਜਾਂਦਾ, ਕਾਲੇ ਰੰਗ ਨੂੰ ਹੋਰ ਤਰੀਕੇ ਨਾਲ ਵੇਖਿਆ ਜਾਂਦਾ, ਬਰਾਊਨ ਰੰਗ ਨੂੰ ਹੋਰ ਤਰੀਕੇ ਨਾਲ ਵੇਖਿਆ ਜਾਂਦਾ। ਐਂਟੀ ਇਮੀਗ੍ਰੈਂਟ ਵੇਵ ਆ ਜਿਹੜੀ, ਉਹ ਚੋਣਾਂ ਦੇ ਵਿੱਚ ਤਰੀਕੇ ਦੇ ਨਾਲ ਚਲਾਈ ਜਾਂਦੀ ਹੈ ਵੀ ਸਾਨੂੰ ਨਾ ਆਹ ਜਿਹੜੇ ਹੈਗੇ ਆ ਆਹ ਵੋਟਾਂ ਦੇ ਦੇਣ, ਉਹ ਨਾ ਦੇਣ। ਇਸ ਕਰਕੇ ਤੁਸੀਂ ਇਹ ਨਾ ਸਮਝੋ ਸਭ ਅੱਛਾ ਹੈ, ਸਭ ਅੱਛਾ ਨਹੀਂ ਹੈ ਅੰਦਰ, ਉਹ ਅੰਦਰ ਦੀਆਂ ਪ੍ਰੋਬਲਮਸ ਫਰਸਟ੍ਰੇਸ਼ਨ ਨਾਲ ਬਾਹਰ ਆ ਰਹੀਆਂ ਨੇ। ਇੱਕ ਗੱਲ ਤਾਂ ਸਿੱਧੀ ਸਾਫ ਆ, ਜੇ ਉਹ ਕਹਿੰਦੇ ਨੇ ਵੀ ਅਸੀਂ ਇੱਥੇ ਇੰਡਸਟਰੀ ਦੁਬਾਰਾ ਲੈ ਕੇ ਆਉਣੀ ਆ, ਸੁਣੋ ਸੁਣੋ ਧਿਆਨ ਨਾਲ ਪਲੀਜ਼, ਉਹ ਕਹਿੰਦੇ ਅਸੀਂ ਇੱਥੇ ਇੰਡਸਟਰੀ ਦੁਬਾਰਾ ਲੈ ਕੇ ਆਉਣੀ ਆ, ਤੇ ਤੁਹਾਨੂੰ ਕਿਹੜੇ ਰੱਬ ਜੀ ਨੇ ਕਿਹਾ ਸੀ ਪਹਿਲਾਂ ਇੰਡਸਟਰੀ ਹੈ ਜਿਹੜੀ ਇੱਥੇ ਨਾ ਲਾਓ, ਦੱਸੋ 40-50 ਸਾਲ ਦੁਨੀਆ ਦੀ ਗ੍ਰੇਟ ਪਾਵਰ ਹੋਵੇ, ਇੱਕ ਧਰੂਵੀ ਸੰਸਾਰ ਹੋਵੇ, ਸਭ ਤੋਂ ਵੱਡੀ ਤਾਕਤ ਹੋਵੇ, ਇਹਨਾਂ ਦੇ ਕੰਨ 'ਚ ਕਿਸੇ ਨੇ ਫੂਕ ਮਾਰੀ ਸੀਗੀ ਵੀ ਤੁਸੀਂ ਇੱਥੇ ਇੰਡਸਟਰੀ ਇੱਥੇ ਤਬਾਹ ਕਰ ਦਿਓ, ਪਹਿਲਾਂ ਰੋਕਿਆ ਸੀ ਕਿਸੇ ਨੇ ਵੀ ਇੰਡਸਟਰੀ ਨਾ ਲਈ, ਜਦੋਂ ਹੁਣ ਕਹਿੰਦੇ ਨੇ ਅਸੀਂ ਇੱਥੇ ਇੰਡਸਟਰੀ ਦੁਬਾਰਾ ਲੈ ਕੇ ਆਉਣੀ ਆ, ਕਹਿੰਦੇ ਆ ਨਾ ਵੀ ਵਾਂਟ ਟੂ ਮੇਕ ਅਮੈਰੀਕਾ ਗ੍ਰੇਟ ਅਗੇਨ, ਗ੍ਰੇਟ ਅਗੇਨ ਦੁਬਾਰਾ ਬਣਾਉਣਾ, ਤੇ ਪਹਿਲੀ ਵਾਰੀ ਜਿਹੜੇ ਬਣਾਇਆ ਸੀ ਉਹ ਕਿਵੇਂ ਕਿਵੇਂ ਕਿਉਂ ਨਹੀਂ ਰਿਹਾ ਗ੍ਰੇਟ, ਫਿਰ ਆਪਾਂ ਤਾਂ ਕਹਿੰਦੇ ਨਹੀਂ ਗ੍ਰੇਟ ਨਹੀਂ, ਇਹ ਤਾਂ ਟਰੰਪ ਸਾਹਿਬ ਕਹਿੰਦੇ ਨੇ ਅਸੀਂ ਗ੍ਰੇਟ ਅਗੇਨ, ਅਸੀਂ ਦੁਬਾਰਾ ਗ੍ਰੇਟ ਬਣਾਉਣਾ, ਪਹਿਲੀ ਵਾਰੀ ਬਣਾਇਆ ਹੋਇਆ ਗ੍ਰੇਟ ਤੁਸੀਂ ਕਿਉਂ ਨਹੀਂ ਰੱਖ ਸਕੇ ਉਹਨੂੰ ਗ੍ਰੇਟ, ਆਪਾਂ ਤਾਂ ਕਹਿੰਦੇ ਹਾਂ ਗ੍ਰੇਟ, ਉਹ ਹੀ ਕਹਿੰਦੇ ਨੇ ਗ੍ਰੇਟ ਨਹੀਂ ਰੱਖ ਸਕੇ। ਇਹਨਾਂ ਦੇ ਨਾ ਜਿਹੜੇ ਪ੍ਰਚਾਰ ਦੇ ਸਾਧਨ ਨੇ, ਤੁਸੀਂ ਦੋਸਤੋ ਉਹਨਾਂ ਦੇ ਪ੍ਰਚਾਰ ਸਾਧਨਾਂ 'ਚ ਨਾ ਆਇਆ ਕਰੋ। ਦੇਖੋ ਮੈਂ ਕਿਸੇ ਦਾ ਭਗਤ ਨਹੀਂ, ਨਾ ਮੈਂ ਟਰੰਪ ਸਾਹਿਬ ਦਾ ਭਗਤ ਹਾਂ, ਨਾ ਮੈਂ ਫੋਰਡ ਸਾਹਿਬ ਦਾ ਭਗਤ ਹਾਂ, ਨਾ ਮੈਂ ਟਰੂਡੋ ਸਾਹਿਬ ਦਾ ਭਗਤ ਹਾਂ। ਸਾਡੇ ਮੁੱਖ ਮੰਤਰੀ ਚੋਣਾਂ 'ਚ ਜਿੱਤ ਕੇ ਉਹਨਾਂ ਨੇ ਕਿਹਾ, ਉਹ ਬਿਲਕੁਲ ਠੀਕ ਗੱਲ ਕੀਤੀ ਹੈ, ਮੈਨੂੰ ਪਤਾ ਤੁਹਾਡਾ ਵਿਰੋਧ ਹੋ, ਉਹ ਮਤਲਬ ਮੁਕਾਬਲਤਨ ਦੇਖਦੇ ਹੁੰਦੇ ਆ ਜਦੋਂ ਆਪਾਂ ਪੋਲੀਟਿਕਸ ਦੇਖਦੇ ਹਾਂ ਨਾ, ਮੁਕਾਬਲਤਨ। ਅੱਛਾ ਹੁਣ ਤੁਸੀਂ ਕੀ ਸਮਝਦੇ ਹੋ, ਜੇ ਤੁਸੀਂ ਮੁੱਖ ਮੰਤਰੀ ਹੋਵੋ, ਪ੍ਰਧਾਨ ਮੰਤਰੀ, ਤੁਸੀਂ ਚੁੱਪ ਕਰਕੇ ਬੈਠੇ ਰਹੋਗੇ? ਇੱਕ ਬੰਦਾ ਹੱਦ ਪਾਰ ਕਰੀ ਜਾਂਦਾ, ਇੱਕ ਇਨਸਾਨ ਉਹ ਸਾਰੀਆਂ ਹੱਦਾਂ ਟੱਪੀ ਜਾਂਦਾ, ਉਹ ਕਹਿੰਦਾ ਮੈਂ ਆਹ ਵੀ ਕਰ ਦੂ ਉਹ ਵੀ ਕਰ ਦੂ, ਤੇ ਦੂਜਾ ਬੋਲੇ ਵੀ ਨਾ, ਇਹ ਤਾਂ ਉਹੀ ਗੱਲ ਹੋ ਗਈ ਵੀ ਕਿਸੇ ਦਾ ਕੁੱਟ ਵੀ ਪਈ ਜਾਂਦੇ ਔਰ ਰੋਵੇ ਵੀ ਨਾ, ਹੈਨਾ। ਇੱਕ ਬੰਦੇ ਦਾ ਗਲ ਕੁੱਟੀ ਜਾਂਦੇ ਆ, ਕਹਿਣਗੇ ਗਲ ਘੁੱਟਤਾ ਤੇਰਾ, ਹੁਣ ਤੂੰ ਅੱਖਾਂ ਨਾ ਬਾਹਰ ਕੱਢ, ਵੀ ਅੱਖਾਂ ਤਾਂ ਬਾਹਰ ਆਉਣਗੀਆਂ ਹੀ ਫਿਰ, ਹੈਨਾ। ਜੇ ਤੁਸੀਂ ਇੱਥੇ ਲੌਸ ਕਰਾਓਗੇ, ਫੈਕਟਰੀਆਂ ਚੱਕ ਕੇ ਲਿਜਾਓਗੇ, ਭਾਈ ਅਸੀਂ ਰੋਵਾਂਗੇ, ਹਾਂਜੀ ਤਾਂ ਨਿਕਲਣਗੇ, ਹੈ ਨਾ। ਜੇ ਤੁਸੀਂ ਸਾਡੇ ਕੋਲ ਸੁਣ ਮਾਰਨੇ ਹੋ ਚੂੰਡੀ ਤਾਂ ਵੱਢੀ ਜਾਓ ਜਿੰਨੀ ਕੁ ਤਾਕਤ ਆ, ਹੈ ਨਾ। ਇਸ ਨੂੰ ਠੀਕ ਕੰਟੈਕਸਟ ਦੇ ਵਿੱਚ ਲਾਇਓ। ਮੈਂ ਕਿਸੇ ਦਾ ਭਗਤ ਨਹੀਂ ਦੋਸਤੋ, ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਬੋਲਣਾ ਜ਼ਰੂਰ ਚਾਹੀਦਾ। ਦੇਖੋ ਡੈਮੋਕ੍ਰੇਸੀ ਦੇ ਵਿੱਚ ਬੋਲਣਾ ਚਾਹੀਦਾ, ਨਾਲੇ ਉਹ ਅੱਡ ਦੇਸ਼ ਆ, ਸਾਡਾ ਅੱਡ ਦੇਸ਼ ਆ। ਕਈ ਕਹਿੰਦੇ ਨੇ ਨਾ, ਕਹਿੰਦੇ ਨਾ ਜੀ ਨਾ, ਉਹ ਜੀ ਤੁਸੀਂ ਨਾ ਬਸ ਬੋਲੋ ਹੀ ਨਾ, ਬਸ ਬਿਲਕੁਲ ਚੁੱਪ ਹੀ ਰਹੋ, ਖਾਈ ਜਾਓ ਕੁੱਟ, ਤੁਸੀਂ ਚੁੱਪ ਰਹੋ। ਕਿਉਂ? ਚੋਣਾਂ ਦੇ ਵਿੱਚ ਜਿੱਤ ਕੇ ਗਏ ਨੇ ਫੋਰਡ ਸਾਹਿਬ, ਠੀਕ ਹੈ ਵੋਟਾਂ ਕਿੰਨੀਆਂ ਪਈਆਂ, ਨਹੀਂ ਪਈਆਂ, ਘੱਟ ਪਈਆਂ, ਲੋਕਾਂ ਨੇ ਘੱਟ ਪਾਈਆਂ। ਕਈ ਕਹਿੰਦੇ ਜੀ ਸਾਡਾ ਨੁਕਸਾਨ ਕਰਾ ਦੇਣਗੇ। ਉਹ ਜਿਹਨੇ ਕੁਛ ਕਰਨਾ ਦੋਸਤੋ, ਉਹਨੇ ਕੁਛ ਕਰ ਹੀ ਦੇਣਾ। ਅੱਛਾ, ਜੇ ਇਹਨਾਂ ਨੇ ਕੁਛ ਕਰਨਾ ਨਾ, ਇਹਨਾਂ ਦੀ ਸਰਕਾਰ ਨੇ, ਇਹਨਾਂ ਨੇ ਬਿਨਾਂ ਦੱਸਿਆ ਵੀ ਕਰ ਦੇਣਾ। ਹੀਰੋਸ਼ੀਮਾ ਦੇ ਬੰਬ, ਨਾਗਾਸਾਕੀ ਦੇ ਜਿਹੜੇ ਬੰਬ ਸਿੱਟੇ ਸੀ, ਅੱਛਾ ਪਹਿਲਾਂ ਇਹਨਾਂ ਨੇ ਵਾਰਨਿੰਗ ਦਿੱਤੀ ਸੀ, 2 ਮਹੀਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਵੀ ਬੱਚੇ ਚਲੇ ਜਾਓ ਜੀ, ਅਸੀਂ ਇੱਥੋਂ ਲੋਕ ਚਲੇ ਜਾਓ, ਅਸੀਂ ਲੱਖ ਲੋਕਾਂ ਨੂੰ ਮਾਰ ਦੇਣਾ, ਵਾਰਨਿੰਗ ਦਿੱਤੀ ਸੀ। ਆ ਇਜ਼ਰਾਈਲ ਨੂੰ ਜਿਹੜੇ ਹਥਿਆਰ ਦਿੰਦੇ ਨੇ, ਇਹ ਤੁਹਾਨੂੰ ਦੱਸ ਕੇ ਦਿੰਦੇ ਨੇ। ਆ ਯੂਕਰੇਨ ਦੇ ਵਿੱਚ ਨੌਜਵਾਨ ਮਰਾਤੇ, ਸਾਰੇ ਦੇ ਸਾਰੇ ਨੌਜਵਾਨ, ਮੈਂ ਕਹੂੰ 80% ਜਿਹੜੇ ਯੰਗ ਬੰਦੇ ਆ, ਇੰਨਾ ਬੁਰਾ ਇਹ ਦੱਸ ਕੇ ਗਏ ਸੀ ਯੂਕਰੇਨ ਦੇ ਲੋਕਾਂ ਨੂੰ, ਇਸ ਤਰ੍ਹਾਂ ਬਰਾਉਣ ਲੱਗੇ ਆ। ਇਹ ਲੋਕਾਂ ਨੂੰ ਮਜਬੂਰ ਕਰ ਦਿੰਦੇ ਨੇ ਦੁਨੀਆਂ ਨੂੰ। ਉਹ ਜ਼ੇਲੈਂਸਕੀ ਸੀ ਜਿਹੜਾ, ਦੇਖ ਲਓ ਉਹਨੂੰ ਮਜਬੂਰ ਕਰਤਾ, ਉਹ ਬਿਨਾਂ ਹੀ ਇਹਨਾਂ ਤੋਂ, ਨਾਲੇ ਇਹਨਾਂ ਨੇ ਪੰਜਾਬੀ ਚ ਕਹਿੰਦੇ ਆ ਨਾ, ਮੈਂ ਹੁਣ ਕਹਿਣਾ ਨੀ ਚਾਹੁੰਦਾ, ਪੰਜਾਬੀ ਚ ਕਾਫੀ ਕੁਛ ਆ, ਸੌ ਗੰਢੇ ਵਾਲੀ ਗੱਲ ਤੁਹਾਨੂੰ ਪਤਾ ਹੋਊ ਨਾ। ਉਹ ਫੇਰ ਆ ਕੇ ਕਹੀ ਜਾਂਦਾ, ਕਹਿੰਦਾ ਠੀਕ ਆ ਜੀ, ਮਿਨਰਲ ਵੀ ਲੈ ਲਓ ਸਾਡੇ, ਆਹ ਵੀ ਕਰ ਲਓ, ਆਹ ਵੀ ਕਰ ਲਓ। ਪਹਿਲਾਂ ਉਹਨੂੰ ਫਸਾਇਆ ਇਹ ਜੀ ਥਾਂ ਇਹਨਾਂ ਨੇ, ਹੈ ਨਾ, ਹੁਣ ਨਿਕਲਣਾ ਕੋਈ ਰਾਹ ਹੀ ਨਹੀਂ, ਲੋਕ ਵੀ ਮਰ ਗਏ। ਯੂਕਰੇਨ ਨੈਚੁਰਲ ਰਿਸੋਰਸਿਸ ਦੇ ਵਿੱਚ ਇੰਨਾ ਤਕੜਾ ਦੇਸ਼ ਸੀ, ਇਹ ਅਮਰੀਕਾ ਤੇ ਰਸ਼ੀਆ ਨੇ ਉਹਨੂੰ ਬਰਬਾਦ ਕਰਤਾ। ਪਰ ਕੈਨੇਡਾ ਬਰਬਾਦ ਨਹੀਂ ਹੋਣ ਲੱਗਿਆ, ਕੈਨੇਡਾ ਦੇ ਲੋਕ ਆ ਜਿਹੜੇ ਉਹ ਇੰਟੈਲੀਜੈਂਟ ਨੇ। ਕੈਨੇਡਾ ਦੇ ਲੋਕ ਨਾ ਜਿਹੜੇ, ਤੁਸੀਂ ਈਵਨ ਪਤਾ ਨਹੀਂ, ਮੈਂ ਕਈ ਵਾਰੀ ਸ਼ਬਦ ਦੱਬਦੇ ਨਹੀਂ ਹੈਗੇ, ਕੈਨੇਡਾ ਦੇ ਲੋਕ, ਖੈਰ ਲੋਕ ਤਾਂ ਸਾਰੀ ਥਾਂ ਚੰਗੇ ਹੁੰਦੇ ਨੇ, ਸਾਡੇ ਮਤਭੇਦ ਹੋ ਸਕਦੇ ਆ ਪੋਲੀਟੀਸ਼ੀਅਨ ਨਾਲ, ਪਰ ਕੈਨੇਡੀਅਨ ਪੋਲੀਟੀਸ਼ੀਅਨ ਫੇਰ ਵੀ ਨਾ ਇਹ ਠੀਕ ਨੇ। ਇੱਕ ਤਾਂ ਚਲੋ ਵਿਰੋਧਤਾ ਹੀ ਆ ਨਾ, ਅਲੱਗ ਅਲੱਗ ਵਿਰੋਧਤਾ ਹੀ ਹੁੰਦੀਆਂ। ਵਿਰੋਧਤਾ ਹੀ ਤਾਂ ਦੇਖੋ, ਜਿਹੜਾ ਜੋਬ ਕਰਨ ਵਾਲਾ ਉਹਦੇ ਇੰਪਲੋਇਰ ਦੇ ਵਿੱਚ ਵੀ ਵਿਰੋਧਤਾ ਹੀ ਹੈਗੀ ਆ, ਕੰਟਰਾਡਿਕਸ਼ਨ। ਸਮਾਲ ਬਿਜ਼ਨਸਿਸ ਤੇ ਮੀਡੀਅਮ ਬਿਜ਼ਨਸਿਸ, ਉਹਨਾਂ ਦੇ ਵਿੱਚ ਕੰਟਰਾਡਿਕਸ਼ਨ ਨੇ, ਵਿਰੋਧਤਾਈਆਂ ਜਿਹਨੂੰ ਕਹਿੰਦੇ ਆ। ਵਿਰੋਧਤਾਈ ਦਾ ਮਤਲਬ ਲੜਾਈ ਨਹੀਂ ਹੁੰਦਾ, ਕੰਟਰਾਡਿਕਸ਼ਨ। ਫਿਰ ਜਿਹੜੀ ਵੱਡੀ ਕਾਰਪੋਰੇਟ ਕਲਾਸ ਤੇ ਜਿਹੜੀ ਦਰਮਿਆਨੀ ਜਿਹੜੇ ਬਿਜ਼ਨਸ ਕਰਦੇ ਨੇ, ਉਹਨਾਂ ਚ ਵਿਰੋਧਤਾਈ ਆ। ਇਵੇਂ ਹੀ ਸਾਡੀ ਜਿਹੜੀ ਕੈਨੇਡੀਅਨ ਰੂਲਿੰਗ ਕਲਾਸ ਆ, ਉਹਦੇ ਨਾਲ ਜਿਹੜੀ ਆਮ ਲੋਕਾਈ ਆ, ਉਹਨਾਂ ਦੀ ਵਿਰੋਧਤਾ ਹੀ ਹੋ ਸਕਦੀ ਹੈ। ਪਰ ਕੈਨੇਡੀਅਨ ਰੂਲਿੰਗ ਕਲਾਸ ਤੇ ਅਮਰੀਕਨ ਰੂਲਿੰਗ ਕਲਾਸ ਆ ਜਿਹੜੀ ਨਾ, ਇਹਨਾਂ ਚ ਵਿਰੋਧਤਾ ਵੀ ਹੈਗੀ ਆ, ਪਰ ਇਹਨਾਂ ਦੇ ਵਿੱਚ ਥੋੜਾ ਜਿਹਾ ਦੁਨੀਆਂ ਦੀ ਜਿਹੜੀ ਇਹ ਕਲਾਸ ਆ ਨਾ, ਐਲੀਟ ਕਲਾਸ ਤੇ ਜਿਹੜੀ, ਜਿਨ੍ਹਾਂ ਨੂੰ ਰੂਲ ਕਰਨ ਲਈ ਇਹਨਾਂ ਨੇ ਬਿਠਾਇਆ ਹੋਇਆ, ਥੋੜੀ ਜਿਹੀ ਇਹਨਾਂ ਦੇ ਵਿੱਚ ਨਾ ਆਪਸੀ ਨੇੜਤਾ ਵੀ ਹੁੰਦੀ ਆ। ਅੱਛਾ, ਟਰੰਪ ਸਾਹਿਬ ਨੇ ਤਾਂ ਸਾਰੀਆਂ ਨੇੜਤਾਵਾਂ ਕੀ, ਵਿਰੋਧਤਾਈਆਂ ਕੀ, ਸਾਰਾ ਕੁਛ, ਉਹ ਤਾਂ ਉਹਨਾਂ ਦਾ ਤਾਂ ਆਪਦਾ ਹੀ ਬਣਾਇਆ ਹੋਇਆ ਸਾਰਾ ਕੁਝ, ਜਿਹੜਾ ਮਰਜ਼ੀ ਕੋਈ ਜਿੱਥੇ ਮਰਜ਼ੀ ਬੋਲ ਦਿੰਦੇ ਨੇ, ਤੇ ਲੋਕ ਕਹੀ ਜਾਂਦੇ ਆ, ਸਾਡੇ ਲੋਕ ਕਹਿੰਦੇ ਨੇ ਸਾਰਾ ਕੁਝ ਸੁਣੀ ਜਾਓ ਜੀ ਚੁੱਪ ਕਰਕੇ, ਨਾ ਜੀ ਨਾ, ਐਂ ਨੀ ਜੀ ਸੁਣਿਆ ਜਾਂਦਾ ਸਾਰਾ ਕੁਛ, ਐਂ ਨੀ ਬੰਦਾ ਸੁਣ ਸਕਦਾ। ਫਿਰ ਤਾਂ ਤੁਸੀਂ ਉਹਨਾਂ ਦੇ ਮੀਡੀਆ ਚੈਨਲ ਸੁਣਦੇ ਰਹੋ ਜਿੱਥੇ ਟਰੰਪ ਸਾਹਿਬ ਬੋਲਦੇ, ਹਾਂਜੀ ਹਾਂਜੀ, ਬਸ ਬਸ ਬਸ, ਠੀਕ ਆ ਜੀ, ਠੀਕ ਆ ਠੀਕ ਆ, ਜਿਹੜਾ ਕੁਛ ਹੈਗਾ ਠੀਕ ਆ ਜੀ ਠੀਕ ਆ। ਮੇਰੀ ਗੱਟ ਫੀਲਿੰਗ ਕਹਿੰਦੀ ਆ ਵੀ 1.5-2 ਸਾਲਾਂ ਦੇ ਵਿੱਚ ਨਾ, ਵੈਸੇ ਤਾਂ ਅਮਰੀਕਾ ਦੇ ਵਿੱਚ ਵਿਰੋਧ ਹੋਣ ਲੱਗ ਗਿਆ ਇਹਨਾਂ ਦੀਆਂ ਪਾਲਿਸੀਜ਼ ਦਾ। ਮੇਰੀ ਇਨਰ ਫੀਲਿੰਗ ਕਹਿੰਦੀ ਆ ਵੀ 1.5-2 ਸਾਲਾਂ ਦੇ ਵਿੱਚ ਨਾ ਇਹ ਵਿਰੋਧ ਆ ਜਿਹੜਾ, ਇਹ ਤਿੱਖਾ ਹੋ ਜਾਣਾ, ਕਾਫੀ ਤਿੱਖਾ ਹੋ ਜਾਣਾ, ਕਿਉਂਕਿ ਇਹਨਾਂ ਦੀਆਂ ਪਾਲਿਸੀਜ਼ ਨੇ ਆਮ ਲੋਕਾਂ ਨੂੰ ਤੰਗ ਕਰਨਾ। ਇਹ 50% ਟੈਰਿਫ ਕਹਿੰਦੇ ਨੇ, ਮੈਂ ਕਹਿੰਦਾ ਸਾਰੀ ਦੁਨੀਆਂ ਦੀਆਂ ਚੀਜ਼ਾਂ ਤੇ ਜੇ 100% ਟੈਰਿਫ ਲਾ ਦੇਣ ਤੇ ਹਫ਼ਤੇ ਦੇ ਵਿੱਚ ਜਿਹੜੇ ਆਮ ਬੰਦੇ ਉਹਨਾਂ ਦਾ ਕਚੂੰਬਰ ਨਿਕਲ ਜਾਣਾ, ਚੀਜ਼ਾਂ ਹੀ ਇੰਨੀਆਂ ਮਹਿੰਗੀਆਂ ਹੋ ਜਾਣੀਆਂ, ਇਨਫਲੇਸ਼ਨ ਟੈਂਪਰੇਰੀ ਇਫੈਕਟ ਪੈਂਦਾ, ਇਨਫਲੇਸ਼ਨ ਵਧੂਗੀ। ਚਲੋ, ਆਪਾਂ ਕਾਫੀ ਗੱਲਾਂ ਕਰ ਲਈਆਂ ਨੇ ਜੀ, ਕਾਲਰ ਇੱਕ ਨਾਲ ਨੇ, ਚਲੋ ਪਹਿਲਾਂ ਕਾਲਰ ਨਾਲ ਗੱਲ ਕਰ ਲੈਂਦੇ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ
ਜੀ, ਕੀ ਹਾਲ ਚਾਲ? ਅੱਜ ਮੈਂ ਨਾ ਪੰਜਾਬ ਤੇ ਗੱਲ ਕਰਨੀ ਸੀ, ਕੁਦਰਤੀ ਖਬਰ ਆ ਗਈ ਤੇ ਮੈਂ ਕਿਹਾ ਚਲੋ ਫਿਰ ਆਪਾਂ ਅੱਧਾ ਘੰਟਾ ਲਾ ਲਈਏ। ਹਾਂਜੀ,
ਪ੍ਰੈਜ਼ੀਡੈਂਟ ਰੋਨਲਡ ਰੇਗਨ ਇੱਕ ਵਾਰੀ ਸਪੀਚ ਕਰਦੇ ਕਹਿੰਦੇ, ਜੇ ਸਾਨੂੰ ਆਊਟਰ ਸਪੇਸ ਤੋਂ ਕੋਈ ਇਹੋ ਜਿਹਾ ਖਤਰਾ ਹੋ ਜਾਏ ਨਾ, ਤੇ ਅਸੀਂ ਸਾਰੀ ਦੁਨੀਆਂ ਦੇ ਦੇਸ਼ ਇੱਕ ਮਿੰਟ ਚ ਇਕੱਠੇ ਹੋ ਕੇ ਬਹਿ ਜਾਈਏ। ਹਾਂਜੀ
ਹਾਂਜੀ,
ਉਹ ਗੱਲ ਹੋਈ ਆ ਸਾਡੇ ਇਸ ਦੇਸ਼ ਦੇ ਨਾਲ। ਹਾਂਜੀ, ਹੁਣ ਇਕੱਠੇ ਹੋ ਕੇ ਬਹਿ ਗਏ ਕਿ ਨਹੀਂ, ਤੇ ਜਿਹੜਾ ਆਪਣੇ ਹੁਣ ਨਵੇਂ ਲੀਡਰ ਆਇਆ ਮਾਰਕ ਕਾਰਨੀ ਜੀ, ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ ਹੋਣ ਉਹ ਕਿਸੇ ਪੋਲੀਟੀਕਲ ਪਾਰਟੀ ਚੋਂ ਨਹੀਂ ਸੀ ਆਏ, ਉਹ ਸਮੇਂ ਦੀ ਜਿਹੜੀ ਇੱਕ ਲੋੜ ਸੀ ਉਹ ਚੋਂ ਨਿਕਲੇ।
ਹਾਂਜੀ ਹਾਂਜੀ।
ਇਸੇ ਤਰ੍ਹਾਂ ਡੋਨਲਡ ਟਰੰਪ ਕਿਸੇ ਪੋਲੀਟੀਕਲ ਪਾਰਟੀ ਵਿਚੋਂ ਨਹੀਂ ਸੀ, ਉਹ ਸਮੇਂ ਦੇ ਵਿਚੋਂ ਵੀ ਮਤਲਬ ਸਮੇਂ ਦੀ ਆਵਾਜ਼ ਵਿਚੋਂ ਨਿਕਲੇ।
ਹਾਂਜੀ,
ਬੜੀ ਰੱਜ ਕੇ ਬਰਖਿਲਾਫੀ ਕੀਤੀ, ਬਹੁਤ ਮੈਂ ਬਰਖਿਲਾਫੀ ਉਹਦੀ ਕੀਤੀ ਕਿਉਂਕਿ ਕੋਈ ਇਹੋ ਜਿਹੇ ਫੈਕਟਰ ਸੀਗੇ। ਫਿਰ ਹੌਲੀ ਹੌਲੀ ਜਿਸ ਤਰ੍ਹਾਂ ਨਾ ਕੋਈ ਨਾ ਕੋਈ ਨਵਾਂ ਮੂਵੀ ਸਟਾਰ ਉੱਠਦਾ ਤੇ ਸਾਨੂੰ ਉਹਦੀ ਕੋਈ ਵੀ ਚੀਜ਼ ਚੰਗੀ ਲੱਗਦੀ, ਸਾਨੂੰ ਉਹਦੀ ਇੱਕ ਮੂਵੀ ਚੰਗੀ ਲੱਗਦੀ, ਫਿਰ ਦੂਜੀ ਚੰਗੀ ਲੱਗਦੀ ਹੈ, ਹੌਲੀ ਹੌਲੀ ਪੁਆਇੰਟ ਬਾਈ ਪੁਆਇੰਟ। ਜਿਹੜੀ ਸਭ ਤੋਂ ਪਹਿਲਾਂ ਵੱਡੀ ਗੱਲ ਉਹਨੇ ਕਹੀ ਨਾ ਵੀ ਇਹ ਜਿਹੜਾ ਵਾਇਰਸ ਸੀਗਾ ਕੋਵਿਡ ਦੀ ਤੁਸੀਂ ਗੱਲ ਕਰਦੇ ਆ, ਪਹਿਲੀ ਗੱਲ ਤਾਂ ਇਹ ਚਾਈਨਾ ਦਾ, ਦੂਜਾ ਇਹ ਫੇਕ ਹੈ। ਇਹਨੂੰ ਇੰਨਾ ਉਛਾਲਿਆ ਗਿਆ, ਇੰਨਾ ਉਛਾਲਿਆ ਗਿਆ, ਸਭ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸੀ। ਉੱਥੋਂ ਮਾੜਾ ਜਿਹਾ ਸੋਚਣ ਦਾ ਮੌਕਾ ਮਿਲਿਆ ਕਿ ਜਿਹੜੀ ਗੱਲ ਕਰ ਰਿਹਾ ਇਹਦੇ ਵਿੱਚ ਕੋਈ ਕ੍ਰੈਡੀਬਿਲਿਟੀ ਹੈਗੀ ਕਿ ਨਹੀਂ। ਜਦੋਂ ਵੀ ਪੂਰੀ ਇਨਵੈਸਟੀਗੇਸ਼ਨ ਹੋਈ ਉਹ ਬਿਲਕੁਲ ਠੀਕ ਸੀ, ਅਸੀਂ ਕਿਸੇ ਨੇ ਕੋਈ ਕੋਵਿਡ ਦੀ ਕੇਅਰ ਨਹੀਂ ਕੀਤੀ, ਨਾ ਕਿਸੇ ਨੇ ਇੰਜੈਕਸ਼ਨ ਲਵਾਇਆ, ਕੋਈ ਗੱਲ ਨਾ ਬਾਤ ਹੈ, ਜੋ ਪਬਲਿਕ ਚਾਹੀਦਾ ਸੀ ਮਾਸਕ ਲਾ ਦਿੱਤਾ ਸੀ। ਹਾਂਜੀ, ਇਹਦੇ ਚਲੋ ਇੰਨੀ ਗੱਲ ਹੀ। ਜਿਹੜਾ ਰਿਹਾ ਸਵਾਲ ਕੈਪੀਟਲਿਜ਼ਮ ਦਾ, ਜਿਹੜਾ ਬੰਦਾ ਆ ਜਦੋਂ ਤਾਂ ਜਿਉਂਦਾ ਆ, ਜਦੋਂ ਤੇ ਇਹਨੇ ਇੰਟੈਲੀਜੈਂਟ ਕੰਮ ਕਰਨੇ ਸ਼ੁਰੂ ਕੀਤੇ ਉਦੋਂ ਤੋਂ ਇਹ ਕੈਪੀਟਲਿਸਟ ਆ, ਬਿਲਕੁਲ ਇਹ ਹਿਊਮਨ ਨੇਚਰ ਆ ਬੀਇੰਗ ਕੈਪੀਟਲਿਜ਼ਮ। ਹਾਂਜੀ, ਤੇ ਜਿੰਨੀਆਂ ਵੀ ਸਰਕਾਰਾਂ ਕੋਲ, ਕਾਮਿਊਨਿਸਟ ਸਰਕਾਰ ਹੋ ਗਈ, ਸੋਸ਼ਲਿਸਟ ਆ ਗਈ, ਇਹ ਲੋਕਾਂ ਨੂੰ ਅੱਗੋਂ ਆ ਕੇ ਨਾ ਇਹ ਮਤਲਬ ਲਿਓਰ ਕਰਦੇ, ਜਿਵੇਂ ਨਾ ਉਹਨਾਂ ਨੂੰ ਭਰਮਾਉਂਦੇ ਆ ਕਿ ਅਸੀਂ ਤੁਹਾਡੇ ਵਾਸਤੇ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਤਾਂ ਕਿ ਅਸੀਂ ਜਿਹੜਾ ਆ ਜਿਹੜੀ ਹਿਊਮੈਨਿਟੀ ਦਾ ਕੰਟਰੋਲ ਉਹਨੂੰ ਆਪਣੇ ਹੱਥ ਵਿੱਚ ਲੈ ਸਕੀਏ। ਇਹ ਗਵਰਨਮੈਂਟਾਂ ਚੱਲ ਰਹੀਆਂ, ਇੱਥੇ ਕੈਨੇਡਾ ਚ ਵੀ ਇਹੀ ਗਵਰਨਮੈਂਟਾਂ ਚੱਲ ਰਹੀਆਂ, ਇੰਡੀਆ ਚ ਵੀ ਚੱਲ ਰਹੀਆਂ, ਸਾਰੇ ਪਾਸੇ ਚੱਲ ਰਹੀਆਂ। ਅਮੈਰੀਕਾ ਦੇ ਵਿੱਚ ਉਹਨਾਂ ਦਾ ਕਦੀ ਕਦੀ ਚਾਂਸ ਮਿਲ ਜਾਂਦਾ, ਜਿੱਦਾਂ ਹੁਣ ਪਿਛਲੇ 4 ਸਾਲਾਂ ਦੀ ਉਹਨਾਂ ਦੇ ਵਿੱਚ $6 trillion ਖਾ ਗਏ ਇੱਕ ਦਿਨ ਕਾਲੇ ਮਾਲੇ ਦੇ ਵਿੱਚ। ਹਾਂਜੀ, ਰਿਹਾ ਸਵਾਲ ਇੰਡਸਟਰੀ ਦੇ ਵਾਪਸ ਆਉਣ ਦਾ, ਜਿਹੜੀ ਪਹਿਲਾਂ ਇੰਡਸਟਰੀ ਗਈ ਕਿੱਦਾਂ ਉੱਥੋਂ ਪਿਛਲੇ 25 ਸਾਲਾਂ ਚ ਗਈ, ਬਰਾਡਵੇ ਚ ਆ ਗਈਆਂ ਸਾਲ ਚ 1979 ਤੋਂ ਜਦੋਂ ਡਾਓਸ਼ਨ ਸਿੰਘ ਆਉਂਦੇ ਆ ਨਾ ਇੱਧਰ ਸਾਰੇ ਯੂਰਪ ਵਿੱਚ, ਅਮੈਰੀਕਾ ਵਿੱਚ, ਉਹ ਫਿਰ ਕਹਿੰਦੇ ਸਾਨੂੰ ਬਿਜ਼ਨਸ ਦਿਓ, ਜਿੱਦਾਂ ਆਪਣੇ ਇੰਡੀਆ ਵਾਲੇ ਕਹਿੰਦੇ ਸਾਨੂੰ ਬਿਜ਼ਨਸ ਦਿਓ। ਉਹਨਾਂ ਨੇ ਫਿਰ ਜਿਹੜੀਆਂ ਫ੍ਰੀ ਉੱਥੇ ਨਾ ਆਪਣੇ ਹੁੰਦੀਆਂ ਇਕਨੋਮਿਕ ਜ਼ੋਨ ਉਹ ਪੈਦਾ ਕੀਤੀਆਂ, ਜਿਹੜੀਆਂ ਕਿ ਤੁਹਾਨੂੰ ਤੁਸੀਂ ਆ ਕੇ ਫੈਕਟਰੀਆਂ ਲਾਓ, ਤੁਹਾਨੂੰ ਟੈਕਸ ਐਗਜ਼ੰਪਸ਼ਨ ਹੋਊਗੀ ਜੇ ਤੁਸੀਂ ਐਕਸਪੋਰਟ ਕਰਦੇ ਆ। ਤੇ ਦੂਜਾ ਉਹਨਾਂ ਨੇ ਬਹੁਤ ਤਰਲਾ ਕੱਢਿਆ ਕਿ ਸਾਨੂੰ ਜਿਹੜੀ WTO ਦੇ ਵਿੱਚ ਮੈਂਬਰਸ਼ਿਪ ਦਿੱਤੀ ਹੈ, ਅਮੈਰੀਕਾ ਨੇ ਜਿੰਨੀ ਚਾਈਨਾ ਦੀ ਹੈਲਪ ਕੀਤੀ ਹੈ, ਇਹ ਤਾਂ ਸਾਨੂੰ ਪਤਾ ਹੀ ਨਹੀਂ, ਸਾਨੂੰ ਲੋੜ ਹੀ ਨਹੀਂ, ਸਾਨੂੰ ਕੀ ਲੋੜ ਇਹਦੀ ਪਈ। ਹਾਂਜੀ, ਇਸ ਕੰਮ ਇਹ ਬਿਜ਼ਨਸ ਵਿੱਚ ਲਿਆਉਣ ਦੀ ਔਰ ਖਰੀਦਣ ਦੀ ਅੱਗੋਂ, ਹਾਂਜੀ, ਕੰਪਨੀਆਂ ਨੂੰ ਇਨਕੁਆਇਰੀ ਕਰਨ ਲਈ ਤੁਸੀਂ ਆਊਟਸੋਰਸ ਕਰੋ। ਚਲੋ ਹੁਣ ਜਿਹੜਾ ਵਾਪਸ ਆਉਣ ਦਾ ਕੰਮ ਆ, ਹੁਣ ਉਹ ਪੁਰਾਣੀ ਇੰਡਸਟਰੀ ਨਹੀਂ ਲਾ ਰਹੇ ਕਿ ਅਸੀਂ ਟੋਆਏ ਇੰਡਸਟਰੀ ਸਾਡੇ ਵਾਪਸ ਹੋਣੀ ਚਾਹੀਦੀ ਜਾਂ ਇਲੈਕਟ੍ਰਿਕ ਕਾਰ ਆਉਣੀ ਚਾਹੀਦੀ, ਇਹ ਲਾ ਰਹੇ ਜਿਹੜੀਆਂ AI ਦੀ ਆਪਾਂ ਗੱਲ ਕਰਦੇ ਹੁੰਦੇ। ਜਿਸ ਦਿਨ ਦਾ ਟਰੰਪ ਆਇਆ ਬਰਾੜ ਜੀ, $2 trillion ਤੋਂ ਉੱਤੇ ਜ਼ਿਆਦਾ ਜਿਹੜਾ ਹੁਣ ਤੱਕ ਕੰਪਨੀਆਂ ਸਾਈਨ ਕਰ ਚੁੱਕੀਆਂ ਆ ਕੇ। ਹਾਂਜੀ, ਆ ਜਿਹੜੀ ਆਪਣੀ TSMC ਹੈ, ਜਿਹੜੀ ਤਾਈਵਾਨ ਦੀ ਸਭ ਤੋਂ ਵੱਡੀ ਕੰਪਨੀ ਆ, ਉਹ $165 billion ਦੇ ਪਲਾਂਟ ਇੱਥੇ ਲਾਈ ਆਲਰੇਡੀ, ਉਹ ਸਾਹਮਣੇ ਸਾਈਨ ਵੀ ਕਰ ਗਏ। ਹਾਂਜੀ, ਤੇ ਇੱਕ ਈਲਨ ਮਸਕ ਨੂੰ ਅਸੀਂ ਕਹਿ ਦਿੰਦੇ ਹਾਂ ਨਾ, ਉਹਨਾਂ ਨੇ ਰਲ ਕੇ ਇਹ ਹੁਣ ਅੱਗੋਂ ਬੰਦਾ ਕੀ ਕਰਾਂ, ਜੇ ਆਪਾਂ ਬਾਇਓ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਜਿਹੜੀ ਸਾਇੰਸ ਜਿਹੜੀ ਸਾਡੇ ਸਰੀਰ ਦੇ ਵਿੱਚ ਵੜ ਕੇ ਨਾ ਮਾਈਕਰੋਸਕੋਪਿਕ ਰੋਬੋਟ ਬਣਾ ਕੇ ਜਿਹੜੀ ਕੈਂਸਰ ਨੂੰ ਖਤਮ ਹੋ ਗਈ, ਇੱਕ ਐਗਜ਼ਾਮਪਲ ਹੁੰਦੀ ਇਹੋ ਜਿਹੀਆਂ, ਇਹ ਜੇ ਕੰਮ ਦੀ ਇੰਡਸਟਰੀ ਲਾ ਰਿਹਾ। ਦੂਜਾ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਲੱਗ ਰਹੀ ਆ, ਉਹ ਲੱਗ ਰਹੀ ਆ ਜਿਹੜਾ AI ਡੈਰਾ ਬੈਂਕ ਚ ਆ। ਹਾਂਜੀ, ਅਸੀਂ ਕਹਿ ਤਾਂ ਦਿੰਦੇ AI, ਇਹਦੇ ਡੈਰਾ ਬੈਂਕ ਵਾਸਤੇ ਜਿਹੜੀ ਨਵੀਂ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ, ਉਹ ਡੀਲ ਕਰਕੇ ਗਿਆ ਨਾ ਮਤਲਬ OpenAI ਤੋਂ ਜੈਪਨੀਜ਼ ਬੈਂਕ, ਤੇ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਫਿਰ ਪਾਵਰ ਦੀ ਬਹੁਤ ਜ਼ਿਆਦਾ ਲੋੜ ਹੈ, ਇਲੈਕਟ੍ਰਿਸਿਟੀ ਦੀ ਬਹੁਤ ਜ਼ਿਆਦਾ ਲੋੜ ਆ ਉਹਦੇ ਵਿੱਚ, ਜਿੰਨੀ ਅਮੈਰੀਕਾ ਦੀ ਇਸ ਵੇਲੇ ਕੰਜਮਪਸ਼ਨ ਇਹਨਾਂ ਨੂੰ ਡਬਲ ਕਰਨੀ ਪੈਣੀ, ਇਹਨਾਂ ਨੇ AI ਦੇ ਵਿੱਚ ਅੱਗੇ ਰਹਿਣਾ ਸਾਰੀ ਦੁਨੀਆਂ ਤੋਂ। ਹਾਂਜੀ, ਉਹਦੇ ਵਿੱਚ ਬਹੁਤ ਹੈਵੀ ਇੰਡਸਟਰੀ ਜਿਹੜੀ ਆ ਰਹੀ ਆ, ਜਿਵੇਂ ਕਿਹਾ ਜਿਹੜੇ ਟੋਏ ਮੇਕਰ ਕੰਪਨੀਆਂ ਉਹ ਆਪਣਾ, ਅੱਛਾ ਉਹਦੇ ਵਿੱਚ ਵੀ ਇਹ ਗੱਲ ਹੋਈ ਨਾ, ਮੰਨ ਲਓ ਕਿ ਉੱਥੇ ਚੀਪ ਲੇਬਰ ਸੀਗੀ। ਹਾਂਜੀ, ਹੁਣ ਉਹ ਚੀਪ ਲੇਬਰ ਨਹੀਂ ਰਹੀ, ਤੇ ਦੂਜੀ ਉੱਥੇ ਲੇਬਰ ਬਹੁਤ ਜ਼ਿਆਦਾ ਸੀ ਵਾਧੂ ਚਾਈਨਾ ਦੇ ਵਿੱਚ, ਹੁਣ ਉਹਨਾਂ ਕੋਲ ਲੇਬਰ ਦੀ ਸ਼ੋਰਟੇਜ ਵੀ ਜਿਹੜੀ ਆਉਣੀ ਸ਼ੁਰੂ ਹੋ ਜਾਣੀ ਕਿਉਂਕਿ ਪਾਪੂਲੇਸ਼ਨ ਘੱਟ ਰਹੀ ਆ। ਦੂਜੇ ਪਾਸੇ ਜੇ ਇਹੋ ਹੀ ਇਕੱਲਾ ਸੁਨਾਮ ਨਾਲ ਕੰਮ ਕਰਦਾ ਹੁੰਦਾ ਤੇ ਅਫਰੀਕਾ ਦੇ ਵਿੱਚ ਓਨੀ ਪਾਪੂਲੇਸ਼ਨ ਅਫਰੀਕਾ ਦੀ ਆ, ਤੇ ਚੀਪ ਲੇਬਰ ਆ ਹੋਰ ਥਾਵਾਂ ਤੇ ਵੀ ਆ, ਪਰ ਉਹਨਾਂ ਕੋਲ ਜੋ ਚਾਈਨੀਆਂ ਨੇ ਉਸ ਵੇਲੇ ਮਾਡਲ ਬਣਾ ਕੇ ਦਿੱਤਾ ਸੀ ਉਹ ਨਾ ਬਣਾ ਸਕਦੇ, ਨਾ ਉਹਨਾਂ ਕੋਲ ਇਹੋ ਜਿਹੀ ਕਪੈਸਿਟੀ ਆ। ਸੋ ਇਹ ਬਹੁਤ ਇੱਕ ਵੱਡੇ ਲੈਵਲ ਦੀ ਗੱਲ ਸੀ। ਇਹਦੇ ਵਿੱਚ ਰਿਵਰਸ ਹੋਣਾ ਕੀ ਹੈ, ਤਾਂ ਰੋਜ਼ ਡਾਟਾ ਦੇਖਦੇ ਹਾਂ ਕਿੰਨਾ ਕਿੰਨਾ ਰੋਜ਼ ਪੈਸਾ ਆ ਜਾਂਦਾ ਸਾਡੇ ਕੈਨੇਡਾ ਦੇ ਵਿੱਚ, ਕਿੰਨਾ ਕੁ ਇੱਥੇ ਸਾਡੇ ਇੱਕ $50 billion ਦਾ ਉਹ ਪਲਾਂਟ ਇਹੀ AI ਲਿਆਉਣਾ ਚਾਹੁੰਦੇ ਸੀ ਅਲਬਰਟਾ ਦੇ ਵਿੱਚ। ਹਜੇ ਤੱਕ ਉਹਨਾਂ ਨੂੰ ਲੋਕੇਸ਼ਨ ਵੀ ਬਹੁਤ ਪਸੰਦ, ਸਾਰਾ ਕੁਝ ਪਸੰਦ, ਅਜੇ ਤੱਕ ਇੱਥੇ ਕਿਸੇ ਨੂੰ ਪਤਾ ਹੀ ਨਹੀਂ। ਤਾਂ ਉਧਰ ਅਮੈਰੀਕਾ ਦੇ ਵਿੱਚ ਜਿਹੜੀ ਆ ਜਿਵੇਂ ਕਹਿੰਦੇ ਹੁੰਦੇ ਆ ਫਲੱਡ ਗੇਟ ਇਸ ਵੇਲੇ ਖੁੱਲੇ ਪਏ ਇਨਵੈਸਟਮੈਂਟ ਆਉਣ ਦੇ, ਮੈਂ ਤਾਂ ਰੋਜ਼ ਡਾਟਾ ਉਹਨਾਂ ਦਾ ਵੇਖਦਾ ਜਿਹਾ, ਰਿਆਸ ਵਾਲਾ CNN ਹੋ ਗਈ, ABC ਹੋ ਗਈ, ਬਰਾਡ ਇੱਕ ਕੁਝ ਮਿੰਟ ਤਾਂ ਖਰਾਬ ਕਰਨੇ ਪੈਂਦੇ। ਹਾਂਜੀ, ਅੱਛਾ ਦੂਜੀ ਗੱਲ ਜਿਹੜੀ ਡੋਨਲਡ ਟਰੰਪ ਨੇ ਕਹੀ ਸੀਗੀ, ਬਈ ਫੇਕ ਮੀਡੀਆ ਵਿਰਾਟ ਜੀ ਮੈਂ ਰੋਜ਼ ਇਹਨਾਂ ਦੀ ਪੰਜ ਪੰਜ ਸੱਤ ਸੱਤ ਮਿੰਟ ਮੈਂ ਆਪਣੇ ਵੇਸਟ ਕਰਨਾ, ਇੰਨਾ ਜ਼ਿਆਦਾ ਝੂਠ ਬੋਲਦੇ ਆ ਕਿ ਤੁਸੀਂ ਕੈਮਰਾ ਲੱਗਾ ਜਿਹੜਾ ਬੰਦਾ ਗੱਲ ਕਰਦਾ ਸੀ ਆਪੇ ਸੁਣ ਕੇ ਦੱਸ ਦਿਓਗੇ ਵੀ ਕੀ ਕਹਿ ਰਿਹਾ, ਕਿਸ ਚੀਜ਼ ਤੇ ਸਾਈਨ ਕਰ ਰਿਹਾ, ਕਿਹੜਾ ਬੰਦਾ ਉਹਦੇ ਕੋਲ ਖੜ ਰਿਹਾ, ਕਿਹੜੀ ਡੀਲ ਕਰ ਰਿਹਾ, ਉਹ ਤਾਂ ਸਾਰਾ ਕੁਝ ਕੈਮਰੇ ਦੇ ਅੱਗੇ ਪਿਆ ਆ। ਇਹ ਝੂਠੀਆਂ ਸਪਿਨ ਚਾੜ ਚੜ ਕੇ ਆਪਣੀ CBC ਹੋ ਗਈ, CTV ਹੋ ਗਈ, ਗਲੋਬਲ ਹੋ ਗਿਆ, ਹਾਂਜੀ ਇਹ ਭੁੱਖੇ ਮਰਦੇ ਲੋਕ ਇਸ ਵੇਲੇ, ਇਹਨਾਂ ਨੂੰ ਪੈਸਾ ਮਿਲਦਾ ਜਿਹੜੀ ਇਹ ਲੈਫਟਿਸਟ ਮੂਵਮੈਂਟ ਤੋਂ, ਹਾਂਜੀ ਜਿਹੜੀ ਕਿ ਲੈਫਟਿਸਟ ਮੂਵਮੈਂਟ ਦਾ ਇੱਕੋ ਹੀ ਸਿਰਫ ਏਜੰਡਾ ਕਿ ਅਮਰੀਕਾ ਨੂੰ ਕਿਸ ਤਰ੍ਹਾਂ ਡਾਊਨ ਕੀਤਾ ਜਾਵੇ, ਜਿਹੜਾ ਵੈਸਟਰਨ ਕੈਪੀਟਲਿਜ਼ਮ ਇਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ, ਉਹਦੇ ਪਿੱਛੇ ਇਹ ਪੈਸਾ ਫਾਈਨਾਂਸ ਕਰਦੇ ਆ। ਹਾਂਜੀ ਉਹਦੇ ਥਰੂ ਇਹਨਾਂ ਨੇ ਜਿੰਨੇ ਵੀ ਨਿਊਜ਼ ਨੈਟਵਰਕ ਆ ਲੋਕਾਂ ਨੂੰ ਬਿਲਕੁਲ ਹਨੇਰੇ ਕਮਰੇ ਦੇ ਵਿੱਚ ਧੱਕਿਆ ਹੋਇਆ। ਅਸੀਂ ਬਰਾੜ ਦੀ ਉਹਦੇ ਤਰੀਕੇ ਵਿੱਚ ਸਾਨੂੰ ਪਤਾ ਨੀ ਬੰਦਾ ਕਿਹੜੀ ਗੱਲ ਕਰ ਰਿਹਾ, ਇਸ ਚੀਜ਼ ਤੇ ਸਾਈਨ ਹੋ ਰਿਹਾ, ਕਿਹੜਾ ਉਹਨੇ ਪ੍ਰੋਮਿਸ ਕੀਤਾ ਸੀ ਆਉਂਦਿਆਂ ਸਾਈਨ ਹੋ ਗਿਆ ਜਾਂ ਨਹੀਂ ਹੋ ਗਿਆ। ਸਾਡੇ ਇੱਥੇ ਕਦੇ ਅਸੀਂ ਵੇਖੇ ਨੀ ਕਿਸੇ ਬੰਦੇ ਨੇ ਪਾਰਲੀਮੈਂਟ ਸਾਈਨ, ਆਲ ਅਸੀਂ ਵੇਖੀ ਦਾ ਪਾਰਲੀਮੈਂਟ ਦੇ ਵਿੱਚ ਜੁੱਤੀ ਖੜਕਦੀ ਹੁੰਦੀ ਆ, ਇੱਥੇ ਕਦੇ ਕੋਈ ਮੈਂ ਨੀ ਵੇਖਿਆ ਵੀ ਆਹ ਤੁਹਾਡਾ ਕੰਮ ਅਸੀਂ ਸਵਾਰ ਦਿੰਦੇ ਹਾਂ। ਹਾਂਜੀ ਉੱਥੇ ਲੋਕਾਂ ਦੇ ਬਿਲਕੁਲ ਜਿਹੜਾ ਉਹਨਾਂ ਨੇ ਪ੍ਰੋਮਿਸ ਏਜੰਡੇ ਕੀਤੇ ਸੀ, ਰੋਜ਼ ਦਿਹਾੜੀ ਸਾਈਨ ਹੁੰਦੇ ਲੋਕਾਂ ਦੇ ਸਾਹਮਣੇ। ਹਾਂਜੀ ਅਸੀਂ ਉਹ ਆਪ ਹੀ ਖੁਦ ਦੇਖ ਸਕਦੇ ਹਾਂ, ਸਾਨੂੰ ਲੋੜ ਹੀ ਨੀ ਕਿਸੇ ਨਿਊਜ਼ ਪੇਪਰ ਦੀ ਗੱਲਬਾਤ ਸੁਣਨ ਦੀ। ਹਾਂਜੀ ਬਾਕੀ ਜਿਹੜੀ ਗਵਰਨਮੈਂਟ ਹੁੰਦੀ ਆ ਇਹਦਾ ਮਤਲਬ ਇੱਕ ਹੀ ਹੁੰਦਾ ਅਮੈਰੀਕਨ ਕਾਨਸਟੀਟਿਊਸ਼ਨ ਦੇ ਮੁਤਾਬਕ, ਮੈਨੂੰ ਬਾਕੀ ਮੁਲਕਾਂ ਦੇ ਅਸੀਂ ਆਹ ਕਾਨਸਟੀਟਿਊਸ਼ਨ ਵੀ ਪੜ੍ਹਦੇ ਨੀ ਰੋਜ਼ ਝੂਠ, ਆਹ ਸਾਡੇ ਕੈਨੇਡਾ ਕਾਨਸਟੀਟਿਊਸ਼ਨ ਆਰਟੀਕਲ ਨੰਬਰ 33 ਨਾਨ ਵਿਦਸਟੈਂਡਿੰਗ, ਇੱਕ ਸਾਈਨ ਕਰਕੇ ਜਿੰਨੇ ਵੀ ਸਾਡੇ ਰਾਈਟ ਹੈ ਕੰਟਰੀ ਵਿੱਚ ਇੱਕ ਸੈਕਿੰਡ ਚ ਖਤਮ ਹੋ ਜਾਂਦੇ ਬਰਾਜ, ਇੱਕ ਸੈਕਿੰਡ ਵਿੱਚ। ਇੱਕ ਉਹ ਅਮੈਰੀਕਨ ਕਾਨਸਟੀਟਿਊਸ਼ਨ ਵੀ ਸਾਨੂੰ ਗਰੰਟੀ ਹੈ ਨਾ ਰਾਈਟਸ ਦੀ ਉਹਨਾਂ ਪਰ, ਜਿਹੜੀ ਗਵਰਨਮੈਂਟ ਹੁੰਦੀ ਆ ਇਟਸ ਬਾਈ ਦਾ ਪੀਪਲ ਫੋਰ ਦਾ ਪੀਪਲ ਐਂਡ ਫਰੋਮ ਦਾ ਪੀਪਲ, ਇਹ ਲੋਕਾਂ ਦੇ ਵਿੱਚੋਂ ਬਣਾਈ ਜਾਂਦੀ, ਲੋਕਾਂ ਲੋਕੀ ਬਣਾਉਂਦੇ ਲੋਕਾਂ ਵਾਸਤੇ ਹੁੰਦੀ ਆ। ਹਾਂਜੀ ਗਵਰਨਮੈਂਟ ਦਾ ਕੋਈ ਮਤਲਬ ਨਹੀਂ ਹੁੰਦਾ ਕੈਪੀਟਲਿਸਟ ਜਿਹੜੇ ਲੋਕ ਆ ਉਹਨਾਂ ਦੇ ਰਾਹ ਵਿੱਚ ਆਉਣ ਦਾ। ਹਾਂਜੀ ਇਹ ਸਿਰਫ ਲਾ ਦੇ ਵਿੱਚ ਇੱਕ ਹਟਾਉਂਦੇ ਆ, ਆਪਣੇ ਵਿੱਚ ਇਹਨਾਂ ਨੇ ਫੇਕ ਜਿਹੜੀਆਂ ਡਿਪਾਰਟਮੈਂਟਾਂ ਤਿਆਰ ਕੀਤੀਆਂ ਹੋਈਆਂ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਇਹ ਵੱਧ ਘੱਟ ਟੈਕਸ ਲਾਉਂਦੇ, ਸਾਰਾ ਆਪਣੇ ਖਾਣ ਵਾਸਤੇ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਆ। ਉਹਦੇ ਉੱਤੇ ਹੁਣ ਜਿਸ ਵੇਲੇ ਕੈਂਚੀ ਫਿਰਦੀ ਆ, ਫੇਰ ਜਿਹੜੀ ਇਹ ਵੈਸਟਰਨ ਜਿਹੜੀ ਆ ਫਿਲਾਸਫੀ ਆ ਸੋਸ਼ਲਿਜ਼ਮ ਆ ਸਲੈਸ਼ ਥੱਲੇ ਕਮਿਊਨਿਜ਼ਮ ਲੁਕਿਆ ਹੋਇਆ, ਉਦੋਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਜਿਹੜੀਆਂ ਗਵਰਨਮੈਂਟ ਦੀਆਂ ਜੂਸੀ ਫੇਕ ਕ੍ਰੀਏਟ ਕੀਤੀਆਂ ਜਾਬਾਂ ਦੇ ਵਿੱਚ ਬੜੇ ਫੈਟ ਹੈਵੀ ਚੈੱਕ ਮਿਲਦੇ ਨਾ, ਜਦੋਂ ਉਹਨਾਂ ਤੇ ਕੈਂਚੀ ਫਿਰ ਲੱਗ ਜਿਵੇਂ ਵਾਲ ਕੱਟਦੀ ਹੈ ਉਦੋਂ ਇਹਨਾਂ ਨੂੰ ਦਰਦ ਹੁੰਦੀ ਹੈ, ਹੋਰ ਕੋਈ ਪ੍ਰੋਬਲਮ ਨਹੀਂ। ਵਿਰਾਟ ਜੀ ਅਸੀਂ ਵੀ ਇੱਥੇ ਰਹਿਣਾ, ਦੁਨੀਆ ਇੱਥੇ ਹੀ ਰਹਿਣੀ ਆ, ਕੈਪੀਟਲਿਜ਼ਮ ਜਿਹੜਾ ਜਿਹਨੂੰ ਆਪਾਂ ਬਾਣੀਆਂ ਕਹਿੰਦੇ ਆ, ਕਦੇ ਬਾਣੀਆਂ ਦੇ ਅੱਗੇ ਕੁਝ ਇੱਥੇ ਕਿਹਾ, ਇਹ ਅਮਰੀਕਾ ਜਿਹੜਾ ਇਹਦੇ ਵਿੱਚ ਜਿੰਨੇ ਜੂ ਔਰ ਬਾਣੀਏ ਪੈਸੇ ਵਾਲੇ ਲੋਕ ਬੈਠੇ ਇਹਨਾਂ ਨੂੰ ਹਰਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਇਹ ਕਈ ਵਾਰੀ ਏਦਾਂ ਦੀ ਜਿਹੜੀ ਲੈਫਟਿਸਟ ਆ ਕੇ ਘਾਲਾ ਵਾਲਾ ਕਰ ਦਿੰਦੇ ਆ, ਪਰ ਇਹਨਾਂ ਨੂੰ ਕੋਈ ਮਨੀ ਦੇ ਵਿੱਚ ਹਰਾਉਣ ਵਾਲਾ ਨਹੀਂ ਹੈਗਾ ਹਜੇ ਤੱਕ, ਉਹ ਸਿਸਟਮ ਉਹਦੇ ਪਿੱਛੇ ਨਾ ਜਿਹੜੀ ਬੈਕਿੰਗ ਕਰਦਾ ਆ। ਅਸੀਂ ਇਸ ਵੇਲੇ ਹੁਣ ਸਾਡੇ ਕੋਲ ਪੈਸੇ ਹੋਣ, ਅਸੀਂ ਕਿਹੜੀ ਕੰਟਰੀ ਜਾ ਕੇ ਇਨਵੈਸਟ ਕਰਾਂਗੇ? ਇਸ ਵੇਲੇ ਜੇ ਆਪਣੇ ਆਪ ਨੂੰ ਪੁੱਛੀਏ ਕੈਨੇਡੀਅਨ ਜਿੰਨੀ ਇਨਵੈਸਟਮੈਂਟ ਅਵੇਲੇਬਲ ਫੰਡ ਸੀ ਉਹ ਸਾਰੇ ਅਮਰੀਕਾ ਵਿੱਚ ਇਨਵੈਸਟ ਹੋਏ ਪਏ ਆ, ਜਿਹੜੀਆਂ ਥੋੜੀਆਂ ਬਾਕੀਆਂ ਅਮੈਰੀਕਨ ਕੰਪਨੀਆਂ ਹੈਗੀਆਂ, ਜਦੋਂ ਉਹਨਾਂ ਨੂੰ ਉੱਥੇ ਟੈਕਸ ਮਿਲਣ ਲੱਗ ਜਾਣੀ ਹੈ, ਆਪਣਾ ਜਿਵੇਂ ਕਹਿੰਦੇ ਆ ਛੋਟ ਮਿਲਣ ਲੱਗ ਜਾਣੀ ਹੈ ਟੈਕਸ, ਉਹਨਾਂ ਨੇ ਆਪੇ ਉੱਧਰ ਪੁੱਲ ਅਪ ਕਰਨਾ ਸ਼ੁਰੂ ਕਰ ਦੇਣਾ। ਸੋ ਇਹਨਾਂ ਨੇ ਜਿਹੜਾ ਟ੍ਰੇਡ ਵਾਰ ਡਰੱਗਸ ਵਾਰ ਨੂੰ ਇਹਨਾਂ ਨੇ ਸਾਡੇ ਕੈਨੇਡਾ ਲਈ ਟ੍ਰੇਡ ਵਾਰ ਬਣਾਇਆ ਨਾ, ਹੁਣ ਲੜੋ ਗਾਂ ਹੋ ਕੇ ਟ੍ਰੇਡ ਵਾਰ ਪਤਾ ਲੱਗ ਜਾਵੇ ਕਿਵੇਂ ਟ੍ਰੇਡ ਵਾਰ ਲੜੀਏ। ਵਿਰਾਟ ਜੀ ਥੈਂਕ ਯੂ, ਆਮ ਸੋਰੀ ਫੋਰ ਐਨੀ।
ਨਹੀਂ ਨਹੀਂ ਮਿਹਰਬਾਨੀ, ਸਾਡੇ ਪ੍ਰੋਗਰਾਮ ਦੀ ਬਿਊਟੀ ਇਹ ਹੈ ਜੀ ਅਲੱਗ ਅਲੱਗ ਡਿਫਰੈਂਟ ਓਪੀਨੀਅਨ ਵਾਲੇ ਲੋਕ ਆਪਣਾ ਓਪੀਨੀਅਨ ਦਿੰਦੇ ਨੇ। ਧੰਨਵਾਦ ਧੰਨਵਾਦ, ਤੁਸੀਂ ਇੰਨਾ ਸਮਾਂ ਕੱਢ ਕੇ 10-12 ਮਿੰਟ ਲਾਏ ਨੇ, ਮਿਹਰਬਾਨੀ ਬਹੁਤ ਬਹੁਤ।
ਥੈਂਕ ਯੂ
ਲਓ ਜੀ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 647
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 ਇੰਟਰਮੋਡਲ ਡਰਾਈਵ। ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਤੁਹਾਡੀ ਦੋਸਤੋ ਫਰਨੈਸ ਠੀਕ ਨਹੀਂ ਕੰਮ ਕਰ ਰਹੀ, ਘਰ ਦੀ ਵਾਟਰ ਟੈਂਕ, ਹੌਟ ਵਾਟਰ ਟੈਂਕ ਖਰਾਬ ਹੋ ਗਿਆ, ਜਿਹੜਾ ਹੌਟ ਵਾਟਰ ਟੈਂਕ ਦੀ ਜਗ੍ਹਾ ਤੁਸੀਂ ਜਿਹੜਾ ਟੈਂਕਲੈਸ ਹੀਟਰ ਲਾਉਣਾ, ਜਾਂ ਜਦੋਂ ਗਰਮੀਆਂ ਹੁੰਦੀਆਂ ਏ ਸੀ ਦੀ ਕੋਈ ਪ੍ਰੋਬਲਮ ਆਉਂਦੀ ਹੈ, ਤੇ ਨੰਬਰ ਨੋਟ ਕਰਕੇ ਰੱਖ ਲਓ ਜੀ, ਹਰਪ੍ਰੀਤ ਮੰਡ, HVAC ਟੈਕਨੀਸ਼ੀਅਨ ਨੇ ਇਹ। ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹ ਫਰਨੈਸ ਦੀਆਂ, ਏ ਸੀ ਦੀਆਂ, ਹੌਟ ਵਾਟਰ ਟੈਂਕ ਦੀਆਂ, ਟੈਂਕਲੈਸ ਹੀਟਰ ਦੀਆਂ, ਇਹ ਸਾਰਾ ਕੰਮ ਇਹ ਕਰਦੇ ਨੇ ਜੀ। 647-218-1000 ਇਹਨਾਂ ਦਾ ਨੰਬਰ ਹੈ। ਐਮਰਜੈਂਸੀ ਤੁਹਾਨੂੰ ਪੈ ਗਈ, ਠੰਡ ਆ, ਜਿਵੇਂ ਮੈਂ ਕਿਹਾ ਵੀ ਫਰਨੈਸ ਬੰਦ ਹੋ ਗਿਆ, ਤੇ ਇਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਲਓ ਇਸ ਨੰਬਰ ਦੇ ਉੱਤੇ, ਤੇ ਬਸ ਤੁਸੀਂ ਫੋਨ ਥੱਲੇ ਰੱਖੋਗੇ, ਨਾਲ ਹੀ ਇਹਨਾਂ ਨੇ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ। ਅੱਜ ਕੱਲ੍ਹ ਕਿਉਂਕਿ ਟੈਕਨੀਸ਼ੀਅਨ ਬਿਜ਼ੀ ਨੇ ਜੀ, ਜੋ ਤੁਸੀਂ ਕਾਲ ਕਰੋਗੇ ਕਹਿਣਗੇ ਕੋਈ ਨਹੀਂ ਜੀ ਕੱਲ ਨੂੰ ਆਵਾਂਗੇ ਅਸੀਂ, ਹੁਣ ਤਾਂ ਬਸ ਰਾਤ ਤੱਕ ਵਿਹਲੇ ਹੋਣਾ, ਕੰਪਲੇਂਟਸ ਬਹੁਤ ਨੇ, ਪਰ ਇਹਨਾਂ ਕੋਲ ਕਾਫੀ ਟੈਕਨੀਸ਼ੀਅਨ ਹੈ ਜੀ, ਟੀਮ ਹੈ ਟੈਕਨੀਸ਼ੀਅਨਸ ਦੀ, ਜਦੋਂ ਤੁਸੀਂ ਕਾਲ ਕਰੋਗੇ ਤਸੱਲੀ ਬਖਸ਼ ਜਵਾਬ ਦੇਣਗੇ ਤੁਹਾਨੂੰ, ਤੇ ਤਸੱਲੀ ਬਖਸ਼ ਪੂਰਾ ਸੈਟਿਸਫੈਕਟਰੀ ਕੰਮ ਕਰਕੇ ਤੇ ਬਸ ਅੱਗੇ ਚਲੇ ਜਾਂਦੇ ਨੇ। ਫਿਰ ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਟਿਪਸ ਦੇ ਕੇ ਜਾਂਦੇ ਨੇ ਵੀ ਅੱਗੇ ਤੋਂ ਇਹ ਪ੍ਰੋਬਲਮ ਨਾ ਆਵੇ ਕੋਈ। 6472181000, 647-218-1000 ਇਹਨਾਂ ਦਾ ਨੰਬਰ ਹੈਗਾ। ਅਮਨਦੀਪ ਕਪਿਲਾ ਆਸਰਾ ਲਾਇਰਜ਼ ਵਾਲੇ, ਇਹਨਾਂ ਦਾ ਨੰਬਰ 905-456-2020 ਹੈ ਜੀ, 905-456-2020। ਪ੍ਰੋਪਰਟੀ ਦੀ ਕਲੋਜ਼ਿੰਗ ਹੈਗੀ ਆ, ਕੋਈ ਘਰ ਲਿਆ, ਖਰੀਦਿਆ, ਵੇਚਿਆ ਤੁਸੀਂ, ਕੌਂਡੋ ਲਈ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਸਮੂਥ ਕਲੋਜ਼ਿੰਗ ਹੋਊ ਤੁਹਾਡੀ। ਨਹੀਂ, ਕਲੋਜ਼ਿੰਗ ਵਾਲੇ ਦਿਨ ਬਹੁਤ ਪ੍ਰੋਬਲਮਸ ਆਉਂਦੀਆਂ ਨੇ, ਇਹ ਸਾਰੀਆਂ ਪ੍ਰੋਬਲਮਸ ਪਹਿਲਾਂ ਹੀ ਹੱਲ ਕਰ ਲੈਂਦੇ ਨੇ। ਲਾਇਰ ਦੀ ਜ਼ਰੂਰਤ ਹੁੰਦੀ ਤੁਹਾਨੂੰ ਪਤਾ, ਮੌਰਗੇਜ ਡਿਸਚਾਰਜ ਕਰਨੀ ਹੈ ਜੇ ਤੁਸੀਂ ਸੈਲਰ ਹੋ, ਬਾਹਰੋਂ ਟਾਈਟਲ ਇੰਸ਼ੋਰੈਂਸ ਕਰਾਉਣੀ, ਸਾਰੀਆਂ ਕੰਡੀਸ਼ਨਸ ਦੇਖਣੀਆਂ, ਹੈ ਨਾ, ਘਰ ਦੀ ਚਾਬੀ ਤੁਹਾਡੇ ਹਵਾਲੇ ਕਰਨੀ, ਸਾਰਾ ਕੰਮ ਜਿਹੜਾ ਇਹ ਕਰਦੇ ਨੇ। 905-456-20-20 ਬੜੇ ਮਾਹਰ ਲਾਇਰ ਨੇ ਜੀ, 905-456-20-20 ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ। ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਕੋਈ ਤੁਹਾਡਾ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਥੋਂ ਪੁੱਛ ਰਿਹਾ, ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ। ਕੋਈ ਪੁਆਇੰਟ ਸਿਸਟਮ ਤੇ ਆਉਣਾ ਚਾਹੁੰਦਾ, ਕੋਈ ਫੈਮਿਲੀ ਕਲਾਸ ਜਾਂ ਕੋਈ ਬਿਜ਼ਨਸ ਵੀਜ਼ਾ ਲੈਣਾ ਚਾਹੁੰਦਾ, ਕੋਈ ਵਰਕ ਪਰਮਿਟ ਦੀ ਸਮੱਸਿਆ ਆ ਗਈ ਹੈ, 647-646-3000 ਇਹਨਾਂ ਦਾ ਨੰਬਰ ਹੈਗਾ। ਕਿਸੇ ਪ੍ਰਾਪਰਟੀ ਦੀ ਭਾਲ ਦੇ ਵਿੱਚੋਂ ਤੁਸੀਂ ਫਸਟ ਟਾਈਮ ਬਾਇਰ ਹੋ, ਕੀ ਗੱਲਾਂ ਧਿਆਨ ਚ ਰੱਖਣੀਆਂ ਨੇ, ਕਿਵੇਂ ਤੁਹਾਨੂੰ ਸਸਤੀ ਪ੍ਰਾਪਰਟੀ ਮਿਲ ਸਕਦੀ ਹੈ, ਰਾਣਾ ਜੀ ਦਾ ਨੰਬਰ ਨੋਟ ਕਰ ਲਓ, 905-915-84-84, ਜਾਂ ਮੇਰਾ ਨੰਬਰ ਨੋਟ ਕਰ ਲਓ, 647-300-84-36 6-4-7-3-0-0-8-4-3-6। ਕਾਫੀ ਲੰਬੀ ਚੌੜੀ ਗੱਲ ਹੋਈ ਹੈ ਜੀ ਆਪਣੀ। ਸਾਡੇ ਪ੍ਰੋਗਰਾਮ ਦੀ ਬਿਊਟੀ ਹੈ ਜੀ, ਅਸੀਂ 180 ਡਿਗਰੀ ਓਪੋਜਿਟ ਓਪੀਨੀਅਨ ਵਾਲੇ ਜਿਹੜੇ ਸਾਡੇ ਦੋਸਤ ਮਿੱਤਰ ਨੇ, ਅਸੀਂ ਉਹਨਾਂ ਨੂੰ ਵੀ ਪੂਰਾ ਸਮਾਂ ਦਿੰਦੇ ਹਾਂ ਖੁੱਲ੍ਹ ਕੇ ਬੋਲਣ, ਉਹ ਗੱਲਾਂ ਚੋਂ ਗੱਲਾਂ ਨਿਕਲ ਆਉਂਦੀਆਂ ਨੇ। ਵੈਸੇ ਮੇਰੇ ਪ੍ਰੋਗਰਾਮ ਦਾ ਮਕਸਦ ਅੱਜ ਇਹ ਡਿਸਕਸ ਕਰਨਾ ਨਹੀਂ ਸੀ ਵੀ ਕੈਪੀਟਲਿਜ਼ਮ ਜਾਂ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ, ਹੈ ਨਾ, ਇਹ ਸਾਡੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਸੀ। ਕਿਸੇ ਦਿਨ ਇਹ ਵੀ ਕਰ ਲਾਂਗੇ, ਆਪਾਂ ਨੂੰ ਪਤਾ ਆਪਾਂ ਕੈਪੀਟਲਿਜ਼ਮ ਚ ਰਹਿ ਰਹੇ ਹਾਂ, ਪਰ ਰਾਜ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਕੰਮ ਕਰਨ ਵਾਲਾ ਬੰਦਾ ਜਿਹੜਾ ਉਹਦੀ ਜ਼ਿੰਦਗੀ ਵੀ ਸੋਹਣੀ ਹੋਵੇ, ਜਿਹੜੇ ਮਰਜ਼ੀ ਤਰ੍ਹਾਂ ਦਾ। ਜੇ ਇਹੋ ਜਿਹਾ ਕੋਈ ਸਮਾਜਵਾਦ ਆ, ਇਹੋ ਜਿਹਾ ਕਮਿਊਨਿਸਟ ਸਮਾਜ ਆ ਜਿੱਥੇ ਕੰਮ ਕਰਨ ਵਾਲੇ ਦੇ ਡਾਂਗਾਂ ਪੈਂਦੀਆਂ, ਤਾਂ ਉਹ ਤਾਂ ਦੂਰ ਹੀ ਚੰਗੇ ਆ। ਕੈਪੀਟਲਿਜ਼ਮ ਦੇ ਵਿੱਚ ਜਿਹੜੀ ਕੈਪੀਟਲ ਬਣਦੀ ਹੈ, ਵੈਸੇ ਤਾਂ ਮੇਰੇ ਕੋਲ ਮਿੰਟ ਦੋ ਕੀ ਰਹਿ ਗਏ ਨੇ, ਮੇਰਾ ਕਹਿਣਾ ਇਹ ਹੈ ਬਈ ਉਹ ਜੇ ਤਾਂ ਉਹ ਕੈਪੀਟਲ ਬਣੇ ਸੱਚੀ ਮੁੱਚੀ ਕਿਸੇ ਦੀ ਲਿਆਕਤ ਟੈਲੈਂਟ ਦੇ ਨਾਲ, ਕਿਸੇ ਦੀਆਂ ਖੋਜਾਂ ਦੇ ਨਾਲ, ਫਿਰ ਤਾਂ ਹੈਗਾ ਚੰਗਾ। ਪਰ ਜੇ ਇੱਕ ਬੰਦੇ ਦੀ ਤਾਂ ਕੈਪੀਟਲ ਬਣੀ ਜਾਂਦੀ ਹੈ ਤੇ ਦੂਜੇ ਦਾ ਉਜਾੜਾ ਹੋਈ ਜਾਂਦਾ, ਧਰਤੀ ਦਾ ਉਜਾੜਾ ਹੋਈ ਜਾਂਦਾ, ਨੈਚੁਰਲ ਜਿਹੜਾ ਕੁਦਰਤ ਦਾ ਤੇ ਬੰਦੇ ਦੀ ਜਿਹੜੀ ਹਾਰਮੋਨੀ ਹੈ, ਇੱਕ ਸੁਰਤਾ, ਉਹ ਤਬਾਹ ਹੋਈ ਜਾਂਦੀ ਹੈ, ਤੇ ਫਿਰ ਭਾਈ ਮਾਫ਼ ਕਰਿਓ, ਮੈਂ ਇਹੋ ਜਿਹੇ ਰਾਜ ਤੋਂ ਸਹਿਮਤ ਨਹੀਂ ਹਾਂ। ਕੋਈ ਵੀ ਸਿਸਟਮ ਹੋਵੇ ਜਿਹਦੇ ਵਿੱਚ ਕੰਮ ਕਰਨ ਵਾਲਾ ਬੰਦਾ ਘੱਟੋ ਘੱਟ ਖੁਸ਼ ਹੋਵੇ, ਜਿੱਥੇ ਆਹ ਡਾਂਗਣਾ ਚੱਲਦੀ ਹੋਵੇ ਬੰਦੇ ਤੇ, ਉਹ ਇੰਡਸਟਰੀ ਇੱਥੋਂ ਮੂਵ ਹੋਜੂ, ਆਹ ਹੋਜੂ, ਉਹ ਹੋਜੂ, ਟੈਕਸ ਵੱਧ ਦਿਓ ਤੇ ਤੁਹਾਨੂੰ ਕੰਮ ਕਰਨ ਵਾਲੇ ਨੂੰ ਘੱਟ ਮਿਲਣਗੇ, ਕੰਮ ਤੁਸੀਂ ਕਰੋ $50 ਦਾ ਤੇ ਤੁਹਾਨੂੰ $1 ਮਿਲੇ, ਬਾਕੀ $49 ਸਭ ਉੱਤੇ ਤੋਂ ਥੱਲੇ ਤਾਈਂ ਵੰਡੀ ਜਾਓ। ਲੈਫਟਿਸਟ ਰਾਈਟਿਸਟ ਜਿਹੜਾ ਮਰਜ਼ੀ ਹੋਵੇ, ਗੱਲ ਦਲੀਲ ਨਾਲ ਠੀਕ ਹੋਣੀ ਚਾਹੀਦੀ ਹੈ ਨਾ, ਰਾਈਟਿਸਟ ਹੋਵੇ, ਲੈਫਟਿਸਟ ਹੋਵੇ, ਉੱਤੇ ਹੋਵੇ, ਥੱਲੇ ਹੋਵੇ, ਆਪਾਂ ਇਸ ਗੱਲ ਤੋਂ ਕੀ ਲੈਣਾ। ਆਪਾਂ ਤਾਂ ਮੌਜੂਦਾ ਸਿਸਟਮ ਦੀ ਗੱਲ ਕਰਦੇ, ਤੇ ਮੌਜੂਦਾ ਸਿਸਟਮ ਡੈਫੀਨੇਟਲੀ ਕੈਪੀਟਲਿਜ਼ਮ ਚੱਲ ਰਿਹਾ, ਇਹਦੇ ਚ ਕੋਈ ਦੋ ਰਾਵਾਂ ਨਹੀਂ, ਕਿਸੇ ਵੀ ਦੁਨੀਆਂ ਦੇ ਵਿੱਚ ਸਮਾਜਵਾਦ ਹੈ ਨਹੀਂ ਇਸ ਵੇਲੇ। ਹਾਂ, ਸਮਾਜਵਾਦ ਦੀ ਗੱਲ ਕਰ ਸਕਦੇ ਹਾਂ, ਕਿਸੇ ਵੀ ਸੁਸਾਇਟੀ ਦੀ ਗੱਲ ਕਰ ਸਕਦੇ ਹਾਂ ਆਪਾਂ, ਜਿੱਥੇ ਆਮ ਬੰਦਾ ਕੰਮ ਕਰਨ ਵਾਲਾ ਬੰਦਾ ਖੁਸ਼ ਰਹੇ, ਹੈ ਨਾ। ਗੱਲ ਤਾਂ ਆਹ ਮੌਜੂਦਾ ਜਿਹੜਾ ਦੌਰ ਚੱਲ ਰਿਹਾ ਸੀ ਇਹਦੀ ਉਹੀ ਚੱਲ ਰਹੀ ਸੀ। ਕੋਈ ਨੀ, ਕਿਸੇ ਦਿਨ ਆਪਾਂ ਬਕਾਇਦਾ ਇਸ ਗੱਲ ਦੇ ਉੱਤੇ, ਇਹ ਸਮਾਜਿਕ ਵਿਕਾਸ ਦਾ ਜਿਹੜਾ ਇੰਡਸਟਰੀਲਾਈਜੇਸ਼ਨ ਆ ਨਾ, ਜਿਹੜੀ ਜਿਹਨੂੰ ਆਪਾਂ ਤੁਸੀਂ ਕੈਪੀਟਲਿਸਟਿਕ ਯੁੱਗ ਕਹਿੰਦੇ ਆ, ਇਹ ਸਮਾਜਿਕ ਵਿਕਾਸ ਦਾ ਇੱਕ ਪੜਾਅ ਹੈ, ਇਹਨੂੰ ਪੜਾਅ ਨੂੰ ਮਿਸ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਸਾਡੇ ਦੋਸਤ ਮਿੱਤਰ ਨਾ ਭੁਲੇਖੇ ਚ ਰਹਿ ਜਾਂਦੇ ਆ, ਇੰਡਸਟਰੀਅਲ ਡਿਵੈਲਪਮੈਂਟ ਹੋਣੀ, ਸਾਇੰਸ ਨੇ ਕਿਵੇਂ ਤਰੱਕੀ ਕੀਤੀ ਹੈ, ਟੈਕਨੋਲੋਜੀਕਲ ਡਿਵੈਲਪਮੈਂਟ ਹੋਣੀ, ਇਹ ਅਸੈਂਸ਼ੀਅਲ ਸਟੈਪ ਆ ਸੁਸਾਇਟੀ ਦੀ ਡਿਵੈਲਪਮੈਂਟ ਦੇ ਵਿੱਚ। ਇਸ ਕਰਕੇ ਮੈਂ ਕੈਪੀਟਲਿਸਟ ਦੇ ਖਿਲਾਫ ਨਹੀਂ, ਮੈਂ ਤਾਂ ਕੈਪੀਟਲਿਸਟਿਕ ਕਰੋਨੀ ਕੈਪੀਟਲਿਜ਼ਮ ਐਕਸਪਲੋਟੇਸ਼ਨ, ਐਨੀ ਟਾਈਪ ਆਫ ਐਕਸਪਲੋਟੇਸ਼ਨ, ਮੈਂ ਤਾਂ ਉਸ ਦੀ ਗੱਲ ਕਰ ਰਿਹਾ ਸੀ, ਤੇ ਮੈਂ ਇਸ ਗੱਲ ਤੇ ਕਨਵਿੰਸਡ ਹਾਂ ਜੀ। ਇਸ ਗੱਲ ਤੇ ਡਿਬੇਟ ਹੋ ਸਕਦੀ ਹੈ ਵੀ ਜਿੰਨੀ ਕਾਰਪੋਰੇਟ ਕਲਾਸ ਗਰੀਡੀ ਹੈ ਤੇ ਜਿੰਨਾ ਇਹਨਾਂ ਨੇ ਧਰਤੀ ਦਾ ਸਤਿਆਨਾਸ਼ ਕਰਤਾ ਤੇ ਜਿੰਨੀ ਸਾਡੀ ਜ਼ਿੰਦਗੀ ਨੂੰ ਨਰਕ ਬਣਾਤਾ ਨਾ ਇਹਨਾਂ ਨੇ, ਮੈਂ ਤਾਂ ਇਹਦਾ ਵਿਰੋਧੀ ਹਾਂ ਜੀ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ماضی سے حال، خواب سے تعبیر تک، مرض سے تشخیص، دوا سے علاج تک، آپ ہمارے ساتھ ہیں۔
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں۔
فار ڈونیشنز وزٹ indushospital.ca۔ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸੋਡੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲੀ ਚੇਤ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ। ਸੰਮਤ ਨਾਨਸ਼ਾਹੀ 557 ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ। ਸੋਡੀ ਫਰਨੀਚਰ ਤੇ ਆਓ, ਇਸ ਸੇਲ ਦਾ ਫਾਇਦਾ ਉਠਾਓ। 142 ਕਨੇਡੀ ਰੋਡ, ਬ੍ਰੈਂਪਟਨ, 905-874-7771-71।
Subscribe to your NGT Ramadan Festival in collaboration with National Zakat Foundation presents Ronaqe Ramadan and Jashne Chandra. Mark your calendars, March 15th and 16th.